राखो प्रभु नानक दे कर हाथ फिरत फिरत प्रभ आया नानक की प्रभ बेनती अपनी भगती लाए सब गोविंद है गोविंद बिन नहीं कोई सब गोविंद है सब गोविंद है गोविंद बिन नहीं कोई Thank you. कपूर पूरक जैसे कपूर पे बने कपूर पूरक कपूर के तनुता फेर पूर ही समाएंगे
ਬਾਣੀ ਹੈ ਇਹ ਮਾਮੂਲੀ ਬਾਣੀ ਨਹੀਂ ਇਹ ਰੱਬੀ ਬਾਣੀ ਹੈ ਰੱਬੀ ਬਾਣੀ ਕਹੋ, ਖਾਸਮ ਕੀ ਬਾਣੀ ਕਹੋ, ਸੱਚ ਕੀ ਬਾਣੀ, ਹਰ ਕੀ ਬਾਣੀ, ਕਿੰਨੇ ਪ੍ਰਮਾਣ ਬਾਣੀ ਵਿਚ ਹੀ ਹੈ। ਜੈਸੀ ਮੈਂ ਆਵੈ ਖਾਸਮ ਕੀ ਬਾਣੀ, ਤੈਸੜਾ ਕਰੀ ਗਿਆਨ ਦੇ ਲਾਲੋ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ, ਨਾਨਕ ਦਾਸਨ ਦਾਸ ਕਹਿਤ ਹੈ, ਜਿਹਾ ਤੂੰ ਕਰਾਏ ਹੀ ਤੇਹਾ ਹੋ ਕਰੀ ਵਖਿਆਣ, ਕੋਟ ਪੁੰਨ ਸੁਣ ਹਰ ਕੀ ਬਾਣੀ, ਸੱਚ ਕੀ ਬਾਣੀ ਨਾਨਕ ਆਖ ਹੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਾਂ ਤੇ ਇਹ ਰੱਬੀ ਬਾਣੀ ਹੈ, ਰੱਬੀ ਕਲਾਮ ਹੈ, ਤੁਰਕੀ ਬਾਣੀ, ਖਸਮ ਕੀ ਬਾਣੀ। ਤਾਂ ਤੇ ਅਸੀਂ ਪਹਿਲਾਂ ਤਾਂ ਇਸ ਰੱਬੀ ਬਾਣੀ ਨੂੰ ਸੁਣਨਾ ਹੈ। ਸੁਣਨ ਦੀ ਮਹਾਨਤਾ ਦਾਸ ਨੇ ਬਹੁਤ ਵਾਰ ਸਟੇਜਾਂ ਦੇ ਉੱਤੇ ਕਹੀ ਹੈ ਵਾਰ ਵਾਰ, ਤਾਂ ਕਿ ਸਾਨੂੰ ਬਾਣੀ ਸੁਣਨ ਦਾ ਚਾਅ ਪੈਦਾ ਹੋ ਜਾਵੇ। ਅੱਜ ਵਿਰਲੇ ਵਿਰਲੇ ਸਿੱਖਾਂ ਨੂੰ ਚਾਅ ਬਾਣੀ ਸੁਣਨ ਦਾ ਨਹੀਂ, ਬਾਣੀ ਸੁਣਨ ਦਾ ਚਾਅ ਨਹੀਂ, ਕੇਵਲ ਰਸਮੀ ਪਾਠ ਕਰਾਉਣ ਦਾ ਚਾਅ ਹੈ। ਇੱਥੋਂ ਨਾਰਾਜ਼ ਵੀ ਮੇਰੇ ਨਾਲ ਬਹੁਤ ਹੋ ਜਾਂਦੇ ਹੈ ਕਈ, ਤਾਂ ਜਾਣੀ ਕਿ ਅੱਧੇ ਵਚਨਾਂ ਨੂੰ ਕੱਟ ਕੇ ਅੱਧੀ ਲਾਈਨ ਲੈ ਲੈਂਦੇ ਹੈ ਜੀ। ਭਾਈ ਬਸਤੌਰ ਵਾਲਾ ਤਾਂ ਪਾਠਾਂ ਦੀ ਨਿੰਦਾ ਕਰਦਾ, ਲੈ ਦੱਸੋ ਬਥੇਰੇ ਸਾਨੂੰ ਆਉਂਦੀਆਂ ਰਹਿੰਦੀਆਂ ਰਿਪੋਰਟਾਂ ਡੇਰੇਦਾਰਾਂ ਦੀਆਂ, ਹੋਰ ਵਧੇਰੇ ਬਾਬਿਆਂ ਦੀਆਂ, ਕਿਤੇ ਵੀ ਕੋਈ ਟੈਸਟ ਪੇਸ਼ ਕਰੋ ਵੀ ਅਸੀਂ ਫਿਰ ਕਿਉਂ ਪੂਰੀ ਗੱਲ ਕੱਟ ਦਿੱਤੀ ਨਾ। ਅਸੀਂ ਕਹਿੰਦੇ ਹਾਂ ਬਾਣੀ ਸੁਣੇ ਤੋਂ ਪਾਠ, ਬਾਣੀ ਸੁਣੇ ਤੋਂ ਬਿਨਾਂ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ, ਇਸ ਅਸੀਂ ਦ੍ਰਿੜ ਹੈ ਇਸ ਗੱਲ ਤੇ। ਪਾਠ ਕਰਾਉਣ ਦਾ ਅਰਥ ਬਾਣੀ ਸੁਣਨੀ, ਤੇ ਪਿਆਰ ਨਾਲ ਬਾਣੀ ਸੁਣੋ ਤੇ ਸੁਣਾਉਣ ਵਾਲੇ ਦਾ ਪੂਰਾ ਪੂਰਾ ਸਤਿਕਾਰ ਕਰੋ। ਇਹ ਵਚਨ ਬਹੁਤ ਦੇਰ ਦੀ, ਪਰ ਜੇ ਤੁਸੀਂ ਬਾਣੀ ਸੁਣਦੇ ਨਹੀਂ ਤਾਂ ਪਾਠ ਕਰਾਉਣ ਮਾਤਰ ਦੇ ਨਾਲ ਕੁਛ ਨਹੀਂ ਮਿਲਦਾ। ਜਿੱਥੇ ਮਰਜ਼ੀ ਕਹਾ ਲਓ ਮੈਂ ਤੋਂ, ਆਪਣੇ ਆਪ ਪਾਠ ਦਾ ਕੋਈ ਫਲ ਨਹੀਂ ਸੁਣੇ ਤੋਂ ਬਿਨਾਂ। ਤੁਸੀਂ ਕਹੋ ਵੀ ਪਾਠ ਆਪੇ ਫਲ ਦੇ ਦੂ, ਆਪੇ ਨਹੀਂ ਫਲ ਦਿੰਦਾ ਨਾ, ਬਾਣੀ ਸੁਣੋ। ਤਾਂ ਤੇ ਲਗਾਤਾਰ ਬਾਣੀ ਸੁਣ ਸਕਦੇ ਹੋ, ਲਗਾਤਾਰ ਸੁਣੋ ਅਖੰਡ ਪਾਠ। ਲਗਾਤਾਰ ਨਹੀਂ ਸੁਣ ਸਕਦੇ ਤਾਂ ਸਹਿਜ ਪਾਠ, ਜਿੰਨਾ ਜਿੰਨਾ ਸਮਾਂ ਮਿਲਦਾ ਬਾਣੀ ਸੁਣੋ ਪਿਆਰ ਦੇ ਨਾਲ। ਤੇ ਰੱਬੀ ਬਾਣੀ ਨੂੰ ਸੁਣਨ ਦੇ ਨਾਲ ਕੀ ਹੁੰਦਾ, ਜਿਹੜਾ ਸਾਡਾ ਸਰੀਰ ਹੈ ਇਹ ਵੀ ਸਾਰਾ ਇੱਕ ਭਨਾਤਕ ਐਨਰਜੀ ਤੇ ਚੱਲਦਾ, ਇੱਕ ਵਾਈਬ੍ਰੇਸ਼ਨ ਤੇ ਚੱਲਦਾ। ਕਿਸੇ ਵੀ ਅੰਗ ਦੀ ਵਾਈਬ੍ਰੇਸ਼ਨ ਰੁਕ ਜਾਵੇ ਉਸ ਅੰਗ ਵਿੱਚ ਵਿਗਾੜ ਪੈਦਾ ਹੋ ਜਾਂਦਾ। ਜੋ ਗੁਰਬਾਣੀ ਦੀ ਧੁਨ ਹੈ ਉਹ ਸਰੀਰ ਦੀ ਧੁਨ ਨੂੰ ਚਾਰਜ ਕਰ ਦਿੰਦੀ ਹੈ, ਦੁੱਖ ਰੋਗ ਕੱਟਿਆ ਜਾਂਦਾ। ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੁਣੇ ਤੋਂ ਕੱਟਿਆ ਜਾਂਦਾ। ਕੋਈ ਵੀ ਇਹੋ ਜਿਹਾ ਦੁੱਖ ਰੋਗ ਨਹੀਂ ਜਿਹੜਾ ਬਾਣੀ ਸੁਣ ਕੇ ਨਾ ਕੱਟਿਆ ਜਾਵੇ, ਕਿਉਂਕਿ ਸਮਝੋ ਬਾਣੀ ਕੀ ਹੈ। ਬਾਣੀ ਰੱਬੀ ਧੁਨ ਹੈ, ਰੱਬੀ ਟੋਨ ਹੈ, ਰੱਬੀ ਆਵਾਜ਼ ਹੈ, ਰੱਬੀ ਸਾਊਂਡ ਹੈ। ਇਹੋ ਜਿਹਾ ਕੋਈ ਰੋਗ ਨਹੀਂ ਜਿਹੜਾ ਰੱਬ ਦੀ ਪਰਮੇਸ਼ਰ ਦੀ ਆਵਾਜ਼ ਸੁਣ ਕੇ ਨਾ ਕੱਟਿਆ ਜਾਵੇ। ਤਾਂ ਤੇ ਬਾਣੀ ਸੁਣ ਕੇ ਸਾਰੇ ਰੋਗ ਕੱਟੇ ਜਾਂਦੇ ਆ, ਆਹ ਗੱਲ ਕੋਈ ਨੀ ਕਹਿੰਦਾ ਵੀ ਆਹ ਗੱਲ ਵੀ ਨਾਲ ਕਹਿੰਦੇ ਆ। ਹਾਂਜੀ, ਪਾਠਾਂ ਰਸਮੀ ਪਾਠਾਂ ਦਾ ਖੰਡਨ ਦਾ ਕਰਨਾ ਹੀ ਕਰਨਾ ਬਈ, ਰਸਮੀ ਪਾਠ ਪੂਜਾ ਧਰਮ ਨਹੀਂ। ਨਾਲ ਨਾਲ ਮੈਂ ਇਹ ਵੀ ਕਹਿ ਰਿਹਾ ਬਹੁਤ ਦੇਰ ਦਾ ਵੀ ਜਿਹੜਾ ਕੋਈ ਵਚਨ ਗਲਤ ਲੱਗਦਾ ਮੈਨੂੰ ਮਿਲ ਕੇ ਦੱਸੋ ਵੀ ਆਹ ਵਚਨ ਭਾਈ ਗੁਰਮਤਿ ਦੀ ਕਸੌਟੀ ਤੋਂ ਬਾਹਰ ਹੈ ਜਾਂ ਆਹ ਵਚਨ ਤੈਨੂੰ ਕਹਿਣਾ ਨਹੀਂ ਆਉਂਦਾ। ਕਈ ਵਾਰੀ ਸ਼ਬਦ ਜੋੜ ਵੀ ਗਲਤ ਹੋ ਜਾਂਦਾ। ਕਈ ਵਾਰੀ ਆਪਾਂ ਕੋਈ ਗੱਲ ਕਹਿੰਦੇ ਹਾਂ ਨਾ, ਆਪਣੀ ਅੰਦਰੋਂ ਭਾਵਨਾ ਸ਼ੁੱਧ ਹੁੰਦੀ ਹੈ, ਉਹ ਸ਼ਬਦ ਜੋੜ ਗਲਤ ਹੋ ਜਾਂਦਾ ਵਾਰੀ। ਤਾਂ ਤੇ ਕੋਈ ਸ਼ਬਦ ਜੋੜ ਗਲਤ ਹੋਵੇ ਕਿਸੇ ਵਚਨ ਦਾ, ਉਹ ਮਿਲ ਕੇ ਬੜੇ ਪਿਆਰ ਨਾਲ ਦੱਸੋ ਵੀ ਆਹ ਵਚਨ ਵੀ ਤੁਸੀਂ ਆਏ ਦੀ ਬਜਾਏ ਆਏ ਕਹਿ ਦਿਆ ਕਰੋ। ਤਾਂ ਵੀ ਵਾਹ ਵਾਹ ਵੀ ਮੈਂ ਉਸ ਗੁਰਸਿੱਖ ਦਾ ਬੜਾ ਸਤਿਕਾਰ ਕਰਦਾ ਹੁੰਦਾ ਜਿਹੜਾ ਸਾਨੂੰ ਸਾਡੀ ਗਲਤੀ ਤੋਂ ਜਾਣੂ ਕਰਵਾਵੇ। ਰਹੋ ਵਿਚਾਰ ਤਾਂ ਤੇ ਭਾਈ ਬਾਣੀ ਸੁਣਨੀ ਹੈ, ਸੁਣਨ ਦਾ ਬਹੁਤ ਵੱਡਾ ਫਲ ਹੈ। ਕਈ ਕੋਟਿਕ ਜਗ ਫਲਾਂ ਸੁਣ ਗਾਵਨ ਹਾਰੇ ਰਾਮ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਤਾਂ ਤੇ ਬਾਣੀ ਨੂੰ ਸੁਣਿਆ ਕਰੋ। ਤੇ ਬਾਣੀ ਸੁਣਨ ਦੀ ਕਿੱਡੀ ਵੱਡੀ ਮਹਾਨਤਾ ਹੈ ਜਿਹੜਾ ਬਾਣੀ ਨਾਲ ਜੁੜਦਾ ਹੈ। ਇੱਕ ਕਿਸੇ ਥਾਂ ਦੀ ਗੱਲ ਹੈ, ਮੈਨੂੰ ਕੋਈ ਗੁਰਸਿੱਖ ਪੁੱਛਣ ਲੱਗਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਵੇਂ ਆਪਾਂ ਬੈਠੇ ਹੁੰਦੇ ਹਾਂ, ਕਹਿੰਦਾ ਭਾਈ ਸਾਹਿਬ ਜਪਜੀ ਸਾਹਿਬ ਦੀ ਬਾਣੀ ਦਾ ਕਿੰਨਾ ਕੁ ਮਹਾਤਮ ਹੈ। ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਪਤਾ, ਮੇਰੀ ਜਵਾਨ ਜਪਜੀ ਸਾਹਿਬ ਦੀ ਬਾਣੀ ਦਾ ਮਹਾਤਮ ਕੀ ਦੱਸ ਸਕਦੀ ਹੈ। ਇੱਕ ਨਿੱਕੀ ਜਵਾਨ ਮਨੁੱਖੀ ਭਾਸ਼ਾ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਹਾਂ, ਤੈਨੂੰ ਮੈਂ ਇਤਿਹਾਸ ਦੇ ਵਿੱਚੋਂ ਇੱਕ ਗੱਲ ਦੱਸ ਦਿੰਦਾ ਹਾਂ, ਤੂੰ ਆਪੇ ਸਮਝੀ ਵੀ ਕਿੰਨਾ ਮਹਾਤਮਾ ਜਪਜੀ ਸਾਹਿਬ ਦਾ। ਕਹਿੰਦਾ ਜੀ ਦੱਸ ਦਿਓ। ਮੈਂ ਕਿਹਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸੀ। ਬੋਲੋ ਸਤਨਾਮ। ਲੈ ਭਾਈ ਹੁਣ ਤੁਸੀਂ ਹਿਸਾਬ ਲਾ ਲਓ, ਮੈਨੂੰ ਕੀ ਪਤਾ। ਆਪਾਂ ਜਾਂ ਇਤਿਹਾਸ ਵਿਚੋਂ ਕੋਈ ਵਿਚਾਰ ਲੈ ਸਕਦੇ ਹਾਂ ਜਾਂ ਬਾਣੀ ਦੇ ਵਿਚੋਂ, ਆਪਣੀ ਮਤ ਨਹੀਂ। ਅਸੀਂ ਕਦੇ ਕੋਈ ਵਿਦਵਾਨੀ ਨੀ ਘੋਟੀ। ਕਈ ਮੈਨੂੰ ਕਹਿ ਦਿੰਦਾ ਜੀ ਵਿਦਵਾਨ, ਮੈਂ ਕੋਈ ਵਿਦਵਾਨ ਨੀ। ਅਸੀਂ ਤਾਂ ਜੋ ਇਤਿਹਾਸ ਤੇ ਬਾਣੀ ਦੀ ਗੱਲ ਦੱਸਣੀ ਹੈ। ਬਲਵਾਨ ਤਾਂ ਸਾਡੇ ਸਤਿਗੁਰੂ ਜੀ ਹੈ, ਗਿਆਨੀ ਸਾਡਾ ਸਤਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਤਾਂ ਕੇਵਲ ਗੁਰੂ ਦੀ ਬਾਣੀ ਨੂੰ ਵਿਚਾਰਨਾ। ਕੋਈ ਗੁਰੂ ਦੀ ਮੱਤ ਜਿੰਨੀ ਗੁਰੂ ਮੱਤ ਸਮੱਤ ਬਖਸ਼ੇ, ਉਹ ਵੀ ਕੋਈ ਥਾਂ ਨਹੀਂ ਪਹੁੰਚ ਸਕਦਾ। ਕੋਈ ਦਾਅਵਾ ਨਹੀਂ ਕਰ ਸਕਦਾ ਮੈਂ ਬਾਣੀ ਦੇ ਅਰਥ ਕਰਤੇ ਨਾ ਜੀ। ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਤੇ। ਤਾਂ ਤੇ ਹੁਣ ਹਿਸਾਬ ਲਾ ਲਓ ਵੀ ਗੁਰਗੱਦੀ ਵਾਸਤੇ ਕਿੰਨੀ ਘਾਲਣਾ ਦੇਖੋ। ਲਹਿਣਾ ਜੀ ਨੇ ਕਿੰਨੀ ਵੱਡੀ ਘਾਲਣਾ ਘਾਲੀ, ਅਮਰਦਾਸ ਜੀ ਨੇ 12 ਸਾਲ ਗਾਗਰ ਦੀ ਸੇਵਾ ਕੀਤੀ। ਛੋਟੀ ਗੱਲ ਹੈ ਕਿਤੇ 12 ਸਾਲ 12 ਹੋ ਪੈਂਡਾ ਤੈਅ ਕਰਕੇ। ਭਾਈ ਜੇਠਾ ਜੀ ਨੇ ਕਿੰਨੀ ਦੇਖੋ ਸੇਵਾ ਕੀਤੀ। ਪਰ ਭਾਈ ਗੋਪਾਲਾ ਜੀ ਨੂੰ ਗੁਰੂ ਸਾਹਿਬ ਜੀ ਜਪਜੀ ਸਾਹਿਬ ਸੁਣ ਕੇ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸੀ। ਇਹ ਅਲੱਗ ਗੱਲ ਹੈ, ਉਹਨੂੰ ਸਲੋਕ ਤੇ ਆ ਕੇ ਫੁਰਨਾ ਬਣਾ ਲਿਆ ਸੀ ਘੋੜੇ ਦਾ। ਜਦੋਂ ਗੁਰੂ ਸਾਹਿਬ ਜੀ ਨੇ ਘੋੜਾ ਦਿੱਤਾ ਨੂੰ 1.25 ਲੱਖ ਦੀ ਕਾਠੀ ਪਵਾ ਕੇ, ਉਸ ਵੇਲੇ ਪਤਾ ਕੀ ਕਿਹਾ ਸੀ ਗੋਪਾਲਾ ਜੀ, 2.5 ਲੱਖ ਕਿਤੇ ਜਪਜੀ ਸਾਹਿਬ ਦੀ ਕੀਮਤ ਨਾ ਸਮਝ ਜੋ, ਇਹ ਤਾਂ ਤੁਹਾਡਾ ਫੁਰਨਾ ਸੀ। ਬੋਲੋ ਸਤਨਾਮ। ਇਹ ਤਾਂ ਤੁਹਾਡਾ ਫੁਰਨਾ ਵੀ ਮੈਨੂੰ ਘੋੜਾ ਦੇਣ, ਇਹ ਤੁਹਾਡਾ ਫੁਰਨਾ। ਜਪਜੀ ਸਾਹਿਬ ਦੀ ਕੀਮਤ ਨਾ ਕਿਤੇ ਕੋਈ ਮਤਾਂ ਜਾਣ ਲੱਗ ਵੀ ਪਤਾ ਨੀ 2.5 ਲੱਖ ਰੁਪਇਆ ਜਪਜੀ ਸਾਹਿਬ ਦੀ ਕੀਮਤ ਹੈ ਨਾ ਰਹੋ ਵਿਚਾਰ। ਤਾਂ ਇਹਦਾ ਮਤਲਬ ਗੁਰੂ ਸਾਹਿਬ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਵਾਲਾ ਕਿੰਨਾ ਪਿਆਰਾ ਲੱਗਦਾ। ਅਸੀਂ ਵੀ ਪਿਆਰੇ ਫਿਰ ਗੁਰਬਾਣੀ ਪੜ੍ਹਨ ਵੇਲੇ ਨਾ ਬਾਣੀ ਦੀ ਧੁਣ ਨਾਲ ਜੁੜਿਆ ਕਰੋ। ਇਹ ਨਾ ਕਰਿਆ ਕਰੋ ਵੀ ਜੀਵ ਤਾਂ ਪੜ੍ਹੀ ਜਾਂਦੀ ਹੈ ਬਾਣੀ ਤੇ ਸੁਰਤ ਬਾਹਰ ਫਿਰਦੀ ਹੈ। ਉਹ ਤਾਂ ਉਹ ਗੱਲ ਹੁੰਦੀ ਹੈ ਜਿਵੇਂ ਕੋਈ ਮਾਤਾ ਭੈਣ ਕੱਪੜੇ ਧੋਂਦੀ ਹੈ, ਧਿਆਨ ਪਾਸੇ ਚਲਿਆ ਗਿਆ ਜਾਂ ਕਿਸੇ ਹੋਰ ਭੈਣ ਦੇ ਨਾਲ ਗੱਲੀ ਪੈ ਗਈ, ਕੋਈ ਭੈਣ ਆ ਗਈ, ਕੱਪੜਾ ਪਾਸੇ ਪਿਆ ਤੇ ਭੈਣ ਸਾਬਣ ਫਰਸ਼ ਤੇ ਘਸਾਈ ਜਾਂਦੀ ਹੈ। ਬੋਲੋ ਸਤਨਾਮ। ਫਰਸ਼ ਤੇ ਸਾਬਣ ਘਸਾਉਣ ਦਾ ਕੋਈ ਫਾਇਦਾ ਨਹੀਂ, ਭਾਵ ਕੇ ਸੁਰਤ ਨੂੰ ਜੋੜ ਕੇ ਬਾਣੀ ਦਾ ਪਾਠ ਕਰਨਾ, ਰਸਨਾ ਉਚਾਰਨ ਕਰੇ ਤੇ ਸੁਰਤ ਸੁਣੇ। ਦੇਖੋ ਫਿਰ ਕੀ ਰਿਜ਼ਲਟ ਨਿਕਲਦਾ ਹੈ। ਜਦੋਂ ਗੁਰਬਾਣੀ ਦੀ ਧੁਣ ਤੁਹਾਡੀ ਸੁਰਤ ਦੇ ਵਿਚ ਸੰਚਾਰ ਹੋਇਆ ਨਾ, ਤਾਂ ਫਿਰ ਬਖਸ਼ਿਸ਼ਾਂ ਕਿਰਪਾ ਹੁੰਦੀ ਹੈ। ਤਾਂ ਏਦਾਂ ਪਿਆਰਿਓ, ਬਾਣੀ ਨੂੰ ਸੁਣਿਆ ਕਰੋ ਪਿਆਰ ਦੇ ਨਾਲ, ਉਚਾਰਨ ਕਰੋ ਤੇ ਇਸ ਨੂੰ ਪਿਆਰ ਦੇ ਨਾਲ ਧਿਆਨ ਦੇ ਨਾਲ ਗੁਰਬਾਣੀ ਨੂੰ ਸੁਣਨਾ ਕਰੋ। ਏਦਾਂ ਅਸੀਂ ਬਾਣੀ ਦੇ ਨਾਲ ਜੁੜ ਗਏ। ਇਹ ਸੁਣਨ ਦੀ ਗੱਲ ਮੈਂ ਸੰਖੇਪ ਚ ਕਹੀ ਹੈ, ਵਿਸਥਾਰ ਵਿਚ ਬਹੁਤ ਵਾਰ ਬੇਨਤੀ ਕੀਤੀ ਹੈ। ਅਗਲਾ ਫਿਰ ਸਟੈਪ ਸ਼ੁਰੂ ਹੋ ਜਾਂਦਾ ਹੈ ਨਾਲ ਦੀ ਨਾਲ ਸਮਝਣਾ ਬਾਣੀ ਨੂੰ, ਅਰਥਾਂ ਸਮੇਤ ਬਾਣੀ ਨੂੰ ਸਮਝਿਆ ਵੀ ਕਰੋ, ਕਿਉਂਕਿ ਗੁਰਬਾਣੀ ਵਰਤੋਂ ਵਿਚ ਫੇਰ ਆਊਗੀ ਭਾਈ ਜੇ ਅਸੀਂ ਬਾਣੀ ਦੀ ਵਿਚਾਰ ਕਰਾਂਗੇ। ਵਿਚਾਰ ਤੋਂ ਬਿਨਾਂ ਗੁਰਬਾਣੀ ਨੂੰ ਵਰਤਿਆ ਨਹੀਂ ਜਾ ਸਕਦਾ। ਬਾਣੀ ਵਰਗਾ ਜੀਵਨ ਤਾਂ ਬਣਨਾ। ਤਾਂ ਤੇ ਹੁਣ ਅਗਲੀ ਗੱਲ, ਜਿੱਥੇ ਗੁਰਬਾਣੀ ਰੱਬੀ ਧੋਣਾ ਹੈ ਉੱਥੇ ਗੁਰਬਾਣੀ ਜੀਵਨ ਜਾਂਚ ਵੀ ਹੈ ਵੀ ਜਿਉਣਾ ਕਿਵੇਂ ਹੈ, ਜੀਵਨ ਦਾ ਢੰਗ ਕੀ ਹੋਵੇ, ਜੀਵਨ ਕਲਾ ਕੀ ਹੈ। ਜਿਸ ਕਰਕੇ ਗੁਰਬਾਣੀ ਸਾਨੂੰ ਜਿਉਣ ਦੇ ਢੰਗ ਤਰੀਕੇ ਵੀ ਦੱਸਦੀ ਹੈ। ਤਾਂਹੀਓ ਗੁਰੂ ਸਾਹਿਬ ਕਹਿੰਦੇ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ। ਲੋਕ ਸੁਖੀ ਦੀ ਗੱਲ ਪਹਿਲਾਂ ਕੀਤੀ ਹੈ, ਪਰਲੋਕ ਸੁਖੀ ਦੀ ਗੱਲ ਮਗਰੋਂ। ਗੁਰੂ ਦੀ ਬਾਣੀ ਜੀਵਨ ਮੁਕਤ ਦਾ ਮਾਰਗ ਦੱਸਦੀ, ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨੀ। ਜਿਉਂਦਿਆਂ ਨੇ ਮੁਕਤ ਕਿਵੇਂ ਹੋਣਾ, ਜਿਉਂਦੇ ਦਾ ਸੁਰਗ ਵਿਚ ਵਾਸਾ ਕਿਵੇਂ ਹੋਣਾ, ਜਿਹੜਾ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੀ ਬਾਣੀ ਵਰਗਾ ਜੀਵਨ ਬਣਾ ਲਿਆ ਜਿਉਂਦਾ ਹੀ ਸੁਰਗ ਦੇ ਵਿਚ ਰਹਿੰਦਾ। ਬੋਲੋ ਸਤਨਾਮ। ਬਸ ਧਿਸਤ ਨਜੀਕ ਰਾਖ ਰਹਿਮਾਨਾ, ਬਸ ਇਹ ਕਿਰਪਾਲੂ ਦਿਆਲੂ ਸਤਿਗੁਰੂ ਜੀ ਬਖਸ਼ਿਸ਼ ਕਰੋ, ਕਿਰਪਾ ਕਰੋ, ਬਸ ਮੈਨੂੰ ਆਪਣੇ ਨੇੜੇ ਰੱਖੋ, ਤੁਹਾਡੇ ਨੇੜੇ ਰਹਾਂ ਮੈਂ। ਨੇੜੇ ਨੇੜਤਾ ਕਿਵੇਂ ਹੁੰਦੀ ਹੈ ਭਲਾ ਗੁਰੂ ਦੇ ਨਾਲ? ਜੋ ਗੁਰੂ ਸਾਹਿਬ ਵਚਨ ਕਹਿੰਦੇ ਨੇ ਸਿੱਖ ਸੁਣ ਕੇ ਮੰਨਦਾ ਹੋਵੇ, ਇਹੀ ਹੈ ਗੁਰੂ ਦੇ ਨਾਲ ਨੇੜਤਾ। ਵਚਨ ਦੀ ਸਾਂਝ ਹੁੰਦੀ ਹੈ, ਵਚਨ ਦੀ ਸਾਂਝ। ਤਾਂ ਤੇ ਬਖਸ਼ਿਸ਼ ਕਰੋ, ਕਿਰਪਾ ਕਰੋ, ਅਸੀਂ ਆਪਦੀ ਬਾਣੀ ਸ਼ਬਦ ਦੇ ਨਾਲ ਜੁੜੇ ਰਹੀਏ, ਨੇੜਤਾ ਰਹੇ, ਅਸੀਂ ਆਪਦੀ ਬਾਣੀ ਵਰਗਾ ਜੀਵਨ ਜਿਉਂਦੇ ਰਹੀਏ, ਬਸ ਇਹੀ ਸੁਰਗ ਹੈ। ਪਿਸਤ ਨਜੀਕ ਰਾਖ ਰਹਿਮਾਨਾ। ਕਿ ਜੇ ਗੁਰੂ ਤੋਂ ਦੂਰ ਹੋ ਗਏ ਨਰਕ ਅਤੇ ਗੁਰੂ ਦੇ ਨਾਲ ਜੁੜ ਕੇ ਜਿਉਣਾ ਸਵਰਗ ਅਤੇ ਨਾਲੇ ਜੀਵਨ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਪੈਸਾ ਹਰਖ ਪੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ। ਪੈਸਾ ਸੁਵਰਨ ਤੈਸੀ ਉਸ ਮਾਟੀ ਪੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਪੈਸਾ ਮਾਣ ਪੈਸਾ ਅਭਿਮਾਨ ਪੈਸਾ ਰੰਕ ਪੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਾਂ ਤੇ ਐਸਾ ਭਾਈ ਮਾਰਗ ਤਾਂ ਤੇ ਗੁਰੂ ਦੀ ਬਾਣੀ ਤੋਂ ਫਿਰ ਸੇਧ ਲਓ, ਗੁਰੂ ਦੀ ਬਾਣੀ ਨੂੰ ਸਮਝੋ ਤੇ ਸਮਝ ਕੇ ਗੁਰੂ ਦੀ ਬਾਣੀ ਨੂੰ ਵਰਤੋ। ਆਣਾ ਗੱਲ ਕਰੋ ਜੋ ਕਿਤੇ ਜੇ ਵਰਤੋਂ ਨਾ ਕਰੀਏ ਨਾ ਕਿੰਨੀ ਗੱਲ ਬਣਨੀ। ਵਰਤਣਾ ਹੈ ਕਿਵੇਂ, ਭਲਾ ਇੱਕ ਦੋ ਉਦਾਹਰਨਾਂ ਲੈ ਲਓ। ਜਿਵੇਂ ਆਪਾਂ ਗੱਲ ਪੜਿਆ ਸੀ ਵੀ ਹੱਥ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੀ ਜਾਮਰਦਾਰ ਨਾ ਖਾਏ। ਕੀ ਇਹ ਪੰਕਤੀਆਂ ਦਾ ਪਾਠ ਕਰ ਲੈਣਾ ਹੀ ਕਾਫੀ ਹੈ ਜੀ? ਅਰਥਾਂ ਸਮੇਤ ਨੂੰ ਸਮਝ ਲਿਆ ਆਪਾਂ, ਕੱਲ ਵੀ ਕੋਸ਼ਿਸ਼ ਕੀਤੀ ਸਮਝਣ ਦੀ ਵੀ ਜਿਹੜਾ ਪਰਾਇਆ ਹੱਕ ਖਾਂਦਾ ਗੁਰੂ ਪੀਰ ਉਹਦੀ ਹਾਮੀ ਨਹੀਂ ਭਰਦਾ, ਉਹਨੂੰ ਗੁਰਿਆਂ ਵਿਚ ਕੱਢਿਆ ਜਾਂਦਾ। ਇਹਦਾ ਫਿਰ ਭਾਵ ਇਹਨੂੰ ਵਰਤਣਾ ਕੀ ਹੋ ਗਿਆ ਵੀ ਕਿਸੇ ਦਾ ਹੱਕ ਨਹੀਂ ਖਾਣਾ। ਜੇ ਹੱਕ ਖਾ ਲਿਆ ਗੁਰੂ ਪੀਰ ਨੇ ਹਾਮੀ ਨਹੀਂ ਭਰਨੀ, ਪਰਾਇਆ ਹੱਕ ਖਾਣ ਵਾਲਾ ਨਗੋਰਿਆਂ ਵਿਚ ਹੱਕ ਭਾਵੇਂ ਕਿਸੇ ਵੀ ਰੂਪ ਦੇ ਵਿਚ, ਭਾਵੇਂ ਰਿਸ਼ਵਤਖੋਰੀ ਹੈ, ਭਾਵੇਂ ਮਿਲਾਵਟਬਾਜੀ ਹੈ, ਭਾਵੇਂ ਕਿਸੇ ਨਾਲ ਛਲਕਾਵਟ ਠੱਗੀ ਚੋਰੀ, ਭਾਵੇਂ ਤਵੀਤ ਧਾਗਿਆਂ ਦੇ ਰੂਪ ਚ ਵੀ ਠੱਗੀਆਂ ਮਾਰਦੇ ਬਥੇਰੇ ਪਖੰਡੀ ਸਾਹਿਬ, ਨੋਟ ਕਰਿਓ, ਜਾਂ ਹੋਰ ਕਿਸੇ ਤਰ੍ਹਾਂ ਦੇ ਧਾਰਮਿਕ ਡਰਾਵੇ ਪਾ ਕੇ ਲੁੱਟਣਾ ਲੋਕਾਂ ਨੂੰ। ਧਰਮ ਦੇ ਨਾਂ ਤੇ ਲੁੱਟ ਘਸੁੱਟ ਵੀ ਬੜੀ ਹੁੰਦੀ ਹੈ ਨਾ, ਤਾਂ ਕਿ ਉਹ ਲੁੱਟ ਘਸੁੱਟ ਭਾਵੇਂ ਧਾਰਮਿਕ ਹੈ, ਭਾਵੇਂ ਰਾਜਨੀਤਿਕ ਹੈ, ਭਾਵੇਂ ਸਮਾਜਿਕ ਹੈ, ਭਾਵੇਂ ਕਿਸੇ ਤਰ੍ਹਾਂ ਦੀ ਹੈ, ਤਾਂ ਕਿ ਜਿਹੜਾ ਬੰਦਾ ਕਿਸੇ ਤਰ੍ਹਾਂ ਦੀ ਲੁੱਟ ਘਸੁੱਟ ਕਰਦਾ ਉਹ ਗੁਰੂ ਸਾਹਿਬ ਜੀ ਵੱਲੋਂ ਨਗੋਰਾ। ਗੁਰੂ ਪੀਰ ਕਦੇ ਨੀ ਹਾਮੀ ਭਰਦਾ ਜੀ ਇਹ ਸਾਡਾ, ਜਵਾਬ ਦੇ ਦਿੰਦੇ ਕਹਿੰਦੇ ਨਾ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਹਾਮੀ ਤਾਂ ਭਰਦਾ ਜਾਂ ਮੁਰਦਾਰ ਨਾ ਖਾਏ। ਇਹ ਪੰਕਤੀਆਂ ਪੜ੍ਹਨੀਆਂ ਆਪਾਂ, ਇਹਨਾਂ ਸਤਿਗੁਰਾਂ ਦੇ ਪਵਿੱਤਰ ਵਚਨਾਂ ਦਾ ਭਾਵ ਵੀ ਸਮਝ ਲਿਆ ਤੇ ਜੇ ਵਰਤਿਆ ਨਾ ਫੇਰ ਕੀ ਸਵਾਲ ਆਇਆ, ਫਿਰ ਕੀ? ਤਾਂ ਤੇ ਜੇ ਵਰਤਿਆ ਨਾ ਫੇਰ ਪਿਆਰਿਆ ਫੇਰ ਤਾਂ ਨਗੋਰਾ ਦੇ ਵਿਚ ਕੱਢਿਆ ਜਾਵੇਗਾ। ਜਿੱਦਾਂ ਜਾਣੀ ਕਿ ਬਾਣੀ ਨੂੰ ਜੀਵਨ ਦੇ ਵਿਚ ਵਰਤੋਂ ਵਿਚ ਲੈ ਕੇ ਆਓ, ਜਾਂ ਇਉਂ ਸਮਝ ਲਓ ਬਾਣੀ ਵਰਗਾ ਜੀਵਨ ਜਿਓ, ਜਾਂ ਇਉਂ ਸਮਝ ਲਓ ਵੀ ਬਾਣੀ ਨੂੰ ਆਪਣੇ ਪ੍ਰੈਕਟੀਕਲ ਜੀਵਨ ਵਿਚ ਵਰਤੋ। ਫਿਰ ਜਿਸ ਤਰ੍ਹਾਂ ਇਹ ਪੰਕਤੀ ਵਰਤੀ ਆਪਾਂ ਇਕ ਦੋ ਵਰਤਾਂ ਦੇ ਉੱਤੇ ਉਦਾਹਰਨਾਂ, ਹੁਣ ਗੁਰੂ ਸਾਹਿਬ ਜੀ ਬਾਣੀ ਚ ਬਚਨ ਕਰਦੇ ਆ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਹੁਣ ਇਹ ਚੀਜ਼ ਦੇ ਦਿੱਤਾ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਤੀ, ਮੈਂ ਤਾਂ ਇਸ ਨੂੰ ਖੈਰੇ ਕਹਿੰਦਾ ਹੁੰਦਾ ਹਾਂ ਕਿਉਂਕਿ ਇਹ ਗੱਲ ਸਮਝਣ ਵਾਸਤੇ ਹੁੰਦੀ ਹੈ। ਮੈਂ ਇਹਨੂੰ ਇਉਂ ਸਮਝਦਾ ਵੀ ਇਹ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦੱਸ ਦਿੱਤਾ। ਕਿੱਡੀ ਵੱਡੀ ਗੱਲ ਹੈ, ਦੇਖੋ ਸਿੱਧੀ ਭਾਸ਼ਾ ਸਮਝੋ, ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਜੇ ਤਾਂ ਆਪ ਹੀ ਗੁਰੂ ਸਾਹਿਬ ਨੇ ਆਪ ਹੀ ਦੇਖੋ ਕਿੱਡੀ ਬਖਸ਼ਿਸ਼ ਕਰਤੀ ਵੀ ਸਾਡੀ ਖੁਸ਼ੀ ਕਿਤੇ ਹੈ, ਸਾਡੀ ਖੁਸ਼ੀ ਕਿਤੇ ਆਉਂਦੀ ਹੈ। ਲਓ ਜੀ ਹੁਣ ਜਿਹਨੇ ਗੁਰੂ ਦੀ ਖੁਸ਼ੀ ਲੈਣੀ ਹੈ ਆਹ ਨੁਸਖਾ ਗੁਰੂ ਦੀ ਖੁਸ਼ੀ ਲੈਣ ਦਾ, ਇਹਨੂੰ ਸੁਣ ਲਓ ਸਮਝ ਲਓ ਫਿਰ ਇਸ ਨੁਸਖੇ ਨੂੰ ਵਰਤ ਲਿਓ ਤੇ ਗੁਰੂ ਦੀ ਖੁਸ਼ੀ ਮਿਲ ਜੂ। ਜਿਵੇਂ ਆਪਾਂ ਵੈਦ ਡਾਕਟਰ ਕੋਲ ਜਾਂਦੇ ਹਾਂ, ਦੇਖੋ ਪਹਿਲਾਂ ਕੀ ਹੁੰਦਾ ਕਿ ਆਪਾਂ ਵਚਨ ਸੁਣਦੇ ਹਾਂ, ਉਹ ਜੋ ਦੱਸ ਰਿਹਾ ਆਪਾਂ ਨੂੰ, ਉਦਾਹਰਣ ਲਾ ਲਓ ਜਿਵੇਂ ਸਾਡੇ ਕੋਲ ਕਹਿ ਤਾ ਲੈ ਵੀ ਤੇਰਾ ਤਾਂ ਬਲੱਡ ਪ੍ਰੈਸ਼ਰ ਵੱਧਦਾ, ਤੂੰ ਲੂਣ ਨਾ ਖਾਈ, ਘੀ ਨਾ ਖਾਈ, ਸੱਤ ਵਚਨ ਜੀ। ਫਿਰ ਉਹਨੇ ਕੋਈ ਨੁਸਖਾ ਦਿੱਤਾ ਦਵਾਈ, ਆਹ ਲੈ ਆਹ ਦਵਾਈ ਵਰਤੀ, ਡਾਕਟਰ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਸਮਝਿਆ ਫਿਰ ਵਰਤਿਆ, ਲੂਣ ਛੱਡ ਦਿੱਤਾ, ਘੀ ਛੱਡ ਦਿੱਤਾ, ਦਵਾਈ ਨੁਸਖਾ ਵਰਤਿਆ, ਫਿਰ ਤਾਂ ਵਾਹਵਾ। ਤੇ ਜੇ ਡਾਕਟਰ ਦਾ ਨੁਸਖਾ ਵਰਤਿਆ ਨਾ ਫਿਰ ਡਾਕਟਰ ਕੋਲੇ ਗੇੜੇ ਮਾਰਨ ਦੇ ਨਾਲ ਆਰਾਮ ਨੀ ਆ ਜਾਣਾ। ਬੋਲੋ ਸਤਨਾਮ, ਫਿਰ ਨੀ ਆਰਾਮ ਆ ਜਾਣਾ। ਨੋਟ ਕਰ ਲਿਓ, ਇਵੇਂ ਇੱਕ ਸਤਿਗੁਰ ਵੈਦ ਸਮਝ ਲਓ, ਗੱਲ ਹੀ ਸਮਝਣੀ ਹੈ ਨਾ, ਸਤਿਗੁਰ ਵੈਦ ਕੋਲੇ ਆਉਣਾ, ਸਤਿਗੁਰ ਵੈਦ ਦਾ ਸਤਿਕਾਰ ਹੈ, ਨਮਸਕਾਰ ਕਰਨੀ ਹੈ, ਭਾਵ ਮੈਂ ਆਪਣੀ ਮਤ ਛੱਡਦਾ ਹਾਂ, ਗੁਰੂ ਦੀ ਮਤ ਗ੍ਰਹਿਣ ਕਰਦਾ ਹਾਂ। ਪ੍ਰਕਰਮਾਂ ਦਾ ਵੀ ਅਰਥ ਹੁੰਦਾ ਵੀ ਅੱਜ ਤੋਂ ਬਾਅਦ ਮੇਰੀ ਸੋਚ ਦਾ ਕੇਂਦਰ ਹੈ ਜੋ ਉਹ ਗੁਰਬਾਣੀ ਹੋਏਗਾ। ਗੁਰੂ ਸਾਹਿਬ ਸੈਂਟਰ ਚ ਹੁੰਦੇ ਆ ਨਾ, ਪ੍ਰਕਰਮਾਂ ਦਾ ਅਰਥ ਹੈ ਇਹ ਅਹਿਸਾਸ ਸਾਡੇ ਅੰਦਰ ਤੱਕ ਜਾਵੇ, ਇਹਨੂੰ ਐ ਨਾ ਸਮਝ ਲਓ, ਰਸਮ ਨਾ ਸਮਝ ਲਓ ਮੱਥਾ ਟੇਕ ਕੇ ਪ੍ਰਕਰਮਾਂ ਕਰੀ ਦੀ ਹੁੰਦੀ ਹੈ। ਪ੍ਰਕਰਮਾਂ ਦਾ ਭਾਵ ਅੰਦਰ ਜਾਵੇ, ਤਾਂ ਕਿ ਜਦੋਂ ਪਰਿਕਰਮਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਟਰ ਚ ਹੈ ਕਿ ਅਸੀਂ ਆਪਣਾ ਸੈਂਟਰ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਿਆ, ਆਪਣੀ ਹਰ ਸੋਚ ਦਾ ਕੇਂਦਰ ਗੁਰਬਾਣੀ ਹੋਵੇ, ਜੋ ਵੀ ਅਸੀਂ ਜ਼ਿੰਦਗੀ ਵਿਚ ਕਰਦੇ ਹਾਂ ਤਾਂ ਕਿ ਹਰ ਕਰਮ ਦਾ ਕੇਂਦਰ ਗੁਰਬਾਣੀ ਹੋਵੇ, ਕਿਵੇਂ ਵਿਚਰਨਾ ਹੈ, ਤਾਂ ਕਿ ਜੋ ਸਾਡੀ ਸੁਪਰੀਮ ਪਾਵਰ ਪਰਿਕਰਮਾ ਰੂਹਾਨੀ ਸੰਵਿਧਾਨ ਸਪਿਰਚੁਅਲ ਕੰਸਟੀਟਿਊਸ਼ਨ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਇਹ ਮੰਨ ਲਿਆ ਤਾਂ ਕਿ ਪਰਿਕਰਮਾ ਕਰਨ ਦਾ ਇਹੀ ਅਰਥ ਹੈ, ਇਹੀ ਅਰਥ ਹੈ, ਤਾਂ ਕਿ ਨਮਸਕਾਰ ਕਰੋ, ਪਰਿਕਰਮਾ ਕਰੋ, ਪਰ ਅਹਿਸਾਸ ਹੋਵੇ ਅੰਦਰ ਵੀ ਮੈਂ ਨਮਸਕਾਰ ਕੀਤੀ ਹੈ, ਖੋਪੜੀ ਤਾਂ ਰੱਖਤੀ ਗੁਰੂ ਦੇ ਚਰਨਾਂ ਚ, ਹੁਣ ਮੈਂ ਆਪਦੀਆਂ ਮਨਮਤਾਂ ਕਿਉਂ ਵਰਤਾਂ, ਰੱਖਤੀ ਨਾ ਖੋਪੜੀ ਆ ਕੇ ਚਰਨਾਂ ਚ, ਖੋਪੜੀ ਚਰਨਾਂ ਚ ਰੱਖਦੇ ਹਾਂ ਕਿ ਆਤਮ ਸਮਰਪਣ ਕੀ ਆਪਾਂ ਕਰ ਦਿੱਤਾ, ਜੇ ਮੱਥਾ ਟੇਕਣ ਵਾਲਿਆ ਪਰਿਕਰਮਾ ਕਰਨ ਵਾਲਿਆ ਗੁਰੂ ਦਾ ਵਚਨ ਸੁਣਦਾ ਨੀ ਮੰਨਦਾ ਨੀ, ਫਿਰ ਤਾਂ ਕਹਿ ਦਿੱਤਾ ਗੁਰੂ ਸਾਹਿਬ ਨੇ, ਅਪਰਾਧੀ ਦੂਣਾ ਨੇ ਵੈ ਜੋਹਨ ਤਾਂ ਮਿਰਗਾਹੇ, ਸੀਸ ਨਵਾਇਆ ਕਿਆ ਥੀਆ ਜਾਂ ਰਿਦੈ ਸੋਚੇ ਜਾਹੇ, ਭਾਈ ਜੇ ਮੱਥਾ ਟੇਕਣ ਵਾਲਿਆ ਵਚਨ ਨੀ ਮੰਨਦਾ ਫਿਰ ਮੱਥਾ ਟੇਕਣ ਦਾ ਕੀ ਫਾਇਦਾ, ਫਿਰ ਤਾਂ ਸ਼ਿਕਾਰੀ ਵੀ ਬਥੇਰਾ ਨੀਵੀ ਪਾਉਂਦਾ, ਮਿਰਗ ਨੂੰ ਦੇਖ ਕੇ ਕਈ ਵਾਰੀ ਲੰਬਾ ਪੈ ਜਾਂਦਾ ਘਾਤ ਲਾਉਣ ਵਾਸਤੇ, ਹੁਣ ਸ਼ਿਕਾਰੀ ਕਿਹੜਾ ਭਾਈ ਮਿਰਗ ਨੂੰ ਡੰਡੌਤ ਵੰਦਨਾ ਕਰਦਾ, ਹਫਤ ਦੀ ਨੀਵੀ ਹੈ ਨਾ, ਤਾਂ ਕਿ ਗੁਰੂ ਕੋਲ ਆਉਣ ਵਾਲਿਆ ਜੇ ਗੁਰੂ ਦੀ ਹਜੂਰੀ ਵਿਚ ਬਹਿੰਦਾ ਨੀ, ਵਚਨ ਸੁਣਦਾ ਨੀ, ਗੁਰੂ ਦੇ ਵਚਨ ਤੇ ਪ੍ਰਤੀਤ ਕਰਦਾ ਨੀ, ਪ੍ਰਤੀਤ ਕਸ ਨੂੰ ਕਹਿੰਦੇ 100% ਵਿਸ਼ਵਾਸ, ਤੇ ਜੇ ਗੁਰੂ ਦੇ ਵਚਨ ਤੇ ਪ੍ਰਤੀਤ ਨੀ ਆਉਣ ਵਾਲਿਆ ਫਿਰ ਕੀ ਕਹਿੰਦੇ ਗੁਰੂ ਸਾਹਿਬ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵ ਹੋ ਜਾਓ, ਗੁਰੂ ਸਾਹਿਬ ਨੇ ਕਹਿਤਾ ਜੋ ਤੁਹਾਨੂੰ ਵਚਨ ਕਿਹਾ ਨਾਲ ਬਾਣੀ ਦੀ ਮੋਹਰ ਲੱਗ ਰਹੀ ਹੈ, ਮੈਂ ਕਦੇ ਆਪਦੇ ਕੋਲੋਂ ਕੋਈ ਗੱਲ ਕਹੀ ਹੈ, ਗੁਰੂ ਸਾਹਿਬ ਕਹਿੰਦੇ ਭਾਵੇਂ 100 ਵਾਰੀ ਆ ਜਾਓ ਵਗ ਜਾਓ, ਜੇ ਤੈਨੂੰ ਗੁਰੂ ਦੇ ਵਚਨ ਤੇ ਵਿਸ਼ਵਾਸ ਹੀ ਹੈ ਨੀ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਉਹ ਗੁਰੂ ਦੇ ਸ਼ਬਦ ਬਾਣੀ ਦੇ ਨਾਲ ਤੇਰਾ ਪਿਆਰ ਹੀ ਨੀ ਪਿਆ, ਸ਼ਬਦ ਨਾ ਲਾਗੋ ਭਾਓ, ਤੇ ਫਿਰ ਭਾਈ ਕੱਲਾ ਆਉਣ ਜਾਣ ਦੇ ਨਾਲ ਥੋੜਾ ਗੱਲ ਬਣ ਜਾਓ, ਫਿਰ ਤਾਂ ਭਾਵੇਂ 100 ਵਾਰੀ ਗੁਰਦੁਆਰੇ ਆ ਜਾ 100 ਵਾਰੀ ਵਗ ਜਾ, ਤੇ ਤੂੰ ਗੁਰਦੁਆਰੇ ਕੇਵਲ ਗੇੜਾ ਮਾਰਨ ਨੂੰ ਧਰਮ ਮੰਨ ਲਿਆ, ਫਿਰ ਭਾਵੇਂ 100 ਵਾਰੀ ਆ ਜਾ ਵਗਤਾਂ ਤੇ ਗੁਰੂ ਕੋਲ ਆ ਜਾ, ਆ ਕੇ ਗੁਰੂ ਦੀ ਹਜੂਰੀ ਵਿਚ ਬੈਠ, ਗੁਰੂ ਜੀ ਕੀ ਕਹਿੰਦੇ ਆ ਸੁਣ ਸਮਝ, ਤੇ ਗੁਰੂ ਦੇ ਵਚਨ ਨੂੰ ਵਰਤ, ਇਹ ਗੱਲ ਯਾਦ ਰੱਖੋ ਪਿਆਰਿਓ, ਫਿਰ ਇਹ ਜੀਵਨ ਮਹਾਨ ਬਣਨਾ, ਤਾਂ ਤੇ ਰਹੋ ਵਿਚਾਰ ਗੱਲ ਚੱਲ ਰਹੀ ਸੀ, ਗੁਰੂ ਦਾ ਵਚਨ ਆਪਾਂ ਹੁਣ ਸੁਣ ਲਿਆ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰੂ ਖੁਸ਼ੀ ਆਵੇ, ਕਹਿਤਾ ਨਾ ਗੁਰੂ ਸਾਹਿਬ ਜੀ ਨੇ, ਹੁਣ ਇਸ ਵਚਨ ਨੂੰ ਆਪਾਂ ਸੁਣ ਲਿਆ ਸਮਝ ਲਓ, ਕਿਉਂਕਿ ਵਰਤਣ ਤੋਂ ਪਹਿਲਾਂ ਸਮਝਣਾ ਅਤਿ ਜ਼ਰੂਰੀ ਹੁੰਦਾ, ਹੁਣ ਇਨ੍ਹਾਂ ਆਪਾਂ ਸਤਿਗੁਰਾਂ ਦੇ ਵਚਨਾਂ ਨੂੰ ਜੀ ਵਰਤਣਾ ਤਾਂ ਪਹਿਲਾਂ ਸਮਝੋ ਵੀ ਵਰਤਣਾ ਕਿਵੇਂ ਹੈ, ਗੁਰੂ ਸਾਹਿਬ ਕਹਿੰਦੇ ਪਹਿਲਾਂ ਤਾਂ ਤੁਸੀਂ ਇਉਂ ਜਾਣੋ ਵੀ ਜੋ ਗੁਰੂ ਦੇ ਦਰ ਤੇ ਗੁਰਸਿੱਖ ਸੰਗਤਾਂ ਆਈਆਂ ਇਨ੍ਹਾਂ ਦੇ ਵਿਚ ਸਤਿਗੁਰ ਵਰਤਦਾ, ਕਿੱਡੀ ਵੱਡੀ ਭਾਵਨਾ, ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਇੱਕ ਮੈਂ ਅਰਜ ਕਰਦੇ ਹਾਂ ਜੀ ਬਹੁ ਵਚਨ ਲਫ਼ਜ਼ ਹੈ ਗੁਰਸਿੱਖ, ਇੱਕ ਦੇਹ ਵਿਚ ਵਰਤਦਾ ਨਹੀਂ, ਸਮੁੱਚੀ ਸੰਗਤ ਵਿਚ ਸਤਿਗੁਰ ਵਰਤਦਾ ਵੇਖਣਾ, ਜਿਹੜਾ ਗੁਰੂ ਦੇ ਦਰ ਤੇ ਆਈ ਸਮੁੱਚੀ ਸੰਗਤ ਦੀ ਸੇਵਾ ਨੂੰ ਚਾਹੁੰਦਾ, ਜੋ ਸਿੱਖਾਂ ਨੂੰ ਲੋਚਿਆ, ਇੱਥੇ ਫਿਰ ਬਹੁ ਵਚਨ ਆ ਗਿਆ, ਜੋ ਗੁਰੂ ਦੇ ਦਰ ਤੇ ਸਮੁੱਚੀ ਸੰਗਤ ਸਿੱਖਿਆ ਲੈਣ ਵਾਸਤੇ ਆਈ ਹੈ, ਜਿਹੜਾ ਸੰਗਤ ਦੀ ਸੇਵਾ ਨੂੰ ਲੋਚਦਾ, ਲੋਚਾ ਕਹਿ ਲੋ, ਚਾਹੁੰਦਾ ਸੇਵਾ ਦੀ ਸਿਕਰਟਾ ਹੈ, ਤਾਂਘ ਹੈ, ਜੋ ਮਰਜ਼ੀ ਸਮਝ ਲਓ ਤੁਸੀਂ, ਜੋ ਸਿੱਖਾਂ ਨੂੰ ਲੋਚਿਆ, ਸੋ ਗੁਰ ਖੁਸ਼ੀ ਆਵੇ, ਉਹਦੇ ਤੇ ਗੁਰੂ ਦੀ ਖੁਸ਼ੀ ਆ ਜਾਂਦੀ ਹੈ, ਉਹਨੂੰ ਗੁਰੂ ਜੀ ਖੁਸ਼ੀਆਂ ਬਖਸ਼ ਦਿੰਦੇ ਆ, ਕਿੰਨਾ ਨੂੰ ਭਲਾ, ਜਿਹੜੇ ਗੁਰੂ ਦੇ ਦਰ ਤੇ ਆਏ ਸੰਗਤ ਦੀ ਸੇਵਾ ਚਾਅ ਨਾਲ ਕਰਦੇ ਆ, ਇਹਦਾ ਅਰਥ ਹੀ ਹੋ ਗਿਆ। ਹੁਣ ਦੇਖੋ ਆਪਾਂ ਇਸ ਨੁਸਖੇ ਨੂੰ ਸਮਝ ਲਿਆ, ਵਰਤਣਾ ਕਿੰਨਾ ਸੌਖਾ ਹੋ ਗਿਆ, ਬਸ ਗੁਰੂ ਦੇ ਦਰ ਤੇ ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਦੀ ਸੇਵਾ ਸਮ ਦ੍ਰਿਸ਼ਟੀ ਨਾਲ ਚਾਅ ਨਾ ਕਰਦੇ ਰਹੋ, ਖੁਸ਼ੀ ਦੇਣ ਵਾਸਤੇ ਗੁਰੂ ਜੀ ਵਚਨ ਵੱਧਦਾ। ਬੋਲੋ ਸਤਨਾਮ। ਜੋ ਗੁਰੂ ਨੇ ਵਚਨ ਕਰਤਾ ਨਾ, ਜੋ ਗੁਰੂ ਵਚਨ ਦਾ ਸੂਰਮਾ ਹੁੰਦਾ, ਵਚਨ ਦਾ ਬਲੀ ਹੁੰਦਾ, ਕਹਿਣੀ ਕਰਨੀ ਦਾ ਸੂਰਾ ਹੁੰਦਾ, ਗੁਰੂ ਜੀ ਨੇ ਵਚਨ ਕਰਤਾ ਸਾਡੀ ਖੁਸ਼ੀ ਹੈ ਕਿ ਭਾਈ ਤੁਸੀਂ ਫਿਰ ਚਾਹ ਨਾਲ ਸਾਰੀ ਸੰਗਤ ਦੀ ਸੇਵਾ ਕਰ ਲਓ ਤੇ ਗੁਰੂ ਦੀਆਂ ਖੁਸ਼ੀਆਂ ਮਿਲ ਗਈਆਂ। ਹੁਣ ਵਰਤ ਕੀ ਮਿਲਣਗੀਆਂ, ਤੇ ਜੇ ਆਪਾਂ ਨੁਸਖਾ ਪੜ੍ਹਤਾ ਲਿਆ, ਵਰਤਿਆ ਹੈ ਨਾ, ਸੇਵਾ ਕੀਤੀ ਨਾ ਚਾਹ ਨਾਲ, ਸਮੁੱਚੀ ਸੰਗਤ ਦੀ ਸੇਵਾ ਜਾਂ ਇੱਕ ਦੋ ਦੇਹਾਂ ਦੀ ਸੇਵਾ ਕਰਕੇ ਹਟ ਕੇ, ਮੇਰੇ ਮਰ ਗਏ ਬਾਬੇ ਦੇ ਮਗਰ ਭੱਜ ਕੇ ਹਟ ਕੇ, ਦੋ ਕੁ ਮਿੰਟ ਜੇ ਲਿਖਾਵਾ ਜਾਂ ਕਰਕੇ ਬਸ, بابے آ گئے بابے دے وادری گرمت دے وچ میں خری جی گل کرتا ہوں اس در تے پریفرنس کسے نو نہیں سمان ستکار ساریاں دا بولو سپنا اتھے سمان ستکار ہے سب نو جی آیا کوئی بھی آیا رج کے ستکار کردے ہاں ساریاں دا اکو جا پریفرنس وشیشتا اتھے کسے نو نہیں جے کوئی آ کے اتھے لیڈر وشیشتا پالے اسی نہیں دندے دندے جے کوئی اتھے امیر بندہ آ کے وشیشتا پالے اسی نہیں دندے جے کوئی بابا اتھے آ کے وشیشتا پالے اسی نہیں دینی سیدھی دو ٹک فیصلہ اسی نہیں کسی نو وشیشتا دندے اسی سارے دا اے دا بھاو اے نہ سمجھو وی ستکار یعنی کہ سارے دا ستکار کر دے اسی اکو جا بھاوے اتھے کوئی سو کلے والا آیا بھاوے کوئی پرشادے پیار نہ بنا کسی پرشادے نو پڑیتھن نہیں زیادہ لاؤنا کوئی کچا نہیں رہن دینا کوئی مچا نہیں دینا کیوں گرسکھا اندر ستگر ورتا ہے جو پرشادے بنا رہی ہیں مائیاں سمجھو بھی گرو نانک نہیں چھکنے گرسکھا اندر ستگر ورتا ہے بخوشی مل گئی تے جے ایویں بوجھ آ پا کے بدا چکی جی بھی چلا سکول والے نے کہتا ماسٹر جی نے کہتا چلو بب چلتے ہیں لے نانا نا بوجھ پا کے کیتی سیوا دا پورا پھل نہیں ملتا بولو ستنام بدا چکی جو پرے نہ گن نہ اپکار چاہ ہووے پرشادے بناون ویلے بھی ایڈے وڈے بھاگ اج گرو نانک دے پرشادے بناون دا سماں ملے گرسکھاں اندر ستگر ورتیا بھی بھاونا تے چاہ اک گل یاد رکھیو جی تسی کی کردے ہو اے وشیش نہیں گل جو تسی کردے ہو ਉਹਦੇ ਪਿੱਛੇ ਤੁਹਾਡੀ ਭਾਵਨਾ ਕਿੰਨੀ ਹੈ ਹਰ ਕਰਮ ਦੇ ਪਿੱਛੇ ਭਾਵਨਾ ਨੂੰ ਫਲ ਲੱਗਦਾ ਕਰਮ ਦੇ ਪਿੱਛੇ ਭਾਵਨਾ ਕਿਉਂਕਿ ਕਈ ਵਾਰ ਬਾਹਰੀ ਕਰਮ ਦਾ ਸਰੂਪ ਇੱਕੋ ਹੀ ਹੁੰਦਾ ਪਿੱਛੇ ਭਾਵਨਾ ਵੱਖ ਵੱਖ ਹੁੰਦੀ ਹੈ ਉਹੀ ਕਰਮ ਯਾਨੀ ਕਿ ਫਿਰ ਵੱਖ ਵੱਖ ਫਲ ਦਾ ਰੂਪ ਬਣ ਜਾਂਦਾ ਜਿਸ ਕਰਕੇ ਸਾਡੀ ਭਾਵਨਾ ਅਤਿ ਸ਼ੁੱਧ ਹੋਣੀ ਚਾਹੀਦੀ ਹੈ ਉਹ ਭਾਵਨਾ ਕਿੰਨੀ ਸ਼ੁੱਧ ਹੋਵੇ ਵੀ ਬਸ ਸੰਗਤ ਦੀ ਸੇਵਾ ਸਤਿਗੁਰ ਦੀ ਸੇਵਾ ਤੂੰ ਘੱਟ ਭਾਵਨਾ ਨਾਲ ਨਹੀਂ ਕੰਮ ਚੱਲਣਾ ਜੁੱਤਿਆਂ ਵਾਲੇ ਜੁੱਤੇ ਸੰਭਵ ਇਹ ਸਮਝ ਕੇ ਵੀ ਗੁਰੂ ਨਾਨਕ ਦੇ ਹੈ ਸਮੁੱਚੀ ਸੰਗਤ ਦੇ ਜੁੱਤੇ ਪਾਣੀ ਪਿਲਾਉਣਾ ਹੈ ਦਾਲਾਂ ਵਾਲੇ ਵੀਰ ਨੇ ਦਾਲਾਂ ਸਬਜ਼ੀ ਜੋ ਵੀ ਬਣਾਇਆ ਉਹਦੇ ਅੰਦਰ ਵੀ ਇੰਨਾ ਪਿਆਰ ਹੋਵੇ ਬਣਾਉਣ ਵੇਲੇ ਇੰਨਾ ਪਿਆਰ ਹੋਵੇ ਤਾਂ ਇਹ ਹੈ ਪਿਆਰੋ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਜੋ ਬਾਣੀ ਦੇ ਵਿੱਚ ਲਿਖਿਆ ਹੋਇਆ ਤਾਂ ਇਸ ਨੂੰ ਆਪਾਂ ਸਮਝਿਆ ਤੇ ਜਿਹਨੇ ਖੁਸ਼ੀ ਲੈਣੀ ਹੈ ਭਾਈ ਇਕੱਲੇ ਸਮਝ ਕੇ ਨੀ ਗੱਲ ਬਣਨੀ ਇਹਨੂੰ ਵਰਤਣਾ ਪਊਗਾ ਇਹਨੂੰ ਵਰਤ ਲਿਆ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਇਉਂ ਜਾਣੀ ਕਿ ਬਾਣੀ ਸਮਝਣ ਵਰਤਣ ਦੀ ਗੱਲ ਫੇਰ ਇੱਕ ਨੁਸਖਾ ਤੁਹਾਨੂੰ ਮੈਂ ਹੋਰ ਦੇਣ ਲੱਗਿਆ ਗੁਰਬਾਣੀ ਦੇ ਵਿੱਚੋਂ ਰੂਹਾਨੀ ਨੁਸਖਾ ਇਹ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਹੋ ਗਿਆ ਨਾ ਪਹਿਲਾਂ ਹੋ ਗਿਆ ਨੁਸਖਾ ਵੀ ਜੇ ਸੱਚਮੁੱਚ ਤੂੰ ਗੁਰੂ ਦਾ ਬਣ ਕੇ ਰਹਿਣਾ ਤਾਂ ਕਿਸੇ ਨਾਲ ਛਾਲ ਕੱਟ ਠੱਗੀ ਚੋਰੀ ਨਾ ਕਰੀ ਜਦੋਂ ਕਰ ਲਈ ਗੁਰੂ ਤੋਂ ਬੇਮੁਖ ਤੇ ਫਿਰ ਅਗਲਾ ਨੁਸਖਾ ਇਹ ਰੂਹਾਨੀ ਨੁਸਖਾ ਸਮਝ ਲਓ ਇਹ ਸਮਝ ਲਓ ਤੁਸੀਂ ਵੀ ਸੁਰਤ ਜਗਾਉਣ ਦਾ ਨੁਸਖਾ ਬਹੁਤ ਵਾਰ ਬੇਨਤੀ ਕੀਤੀ ਹੈ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨ ਕਹਿੰਦੇ ਭਾਈ ਇਹ ਸੁਰਤ ਦੇ ਉੱਤੇ ਨਾ ਮਾਇਆ ਦਾ ਅਸਰ ਪਿਆ ਹੋਇਆ ਜਿਹੜੀ ਸਾਡੀ ਸੁਰਤ ਹੈ ਨਾ ਅਸੀਂ ਇੱਕ ਸਮੋਹਣ ਵਿੱਚ ਜੀ ਰਹੇ ਹਾਂ ਸਾਰੇ ਮਾਫ਼ ਕਰਨਾ ਕਈ ਵਾਰ ਨਾ ਸਮੇਂ ਮੁਤਾਬਕ ਇੱਦਾਂ ਦੇ ਸ਼ਬਦ ਵਰਤਣੇ ਪੈਂਦੇ ਆ ਅਸੀਂ ਇੱਕ ਹਿਪਨੋਟਿਕ ਸਲੀਪ ਦੇ ਵਿੱਚ ਜੀ ਰਹੇ ਹਾਂ ਉਹ ਹਿਪਨੋਟਿਕ ਸਲੀਪ ਕਾਹਦੀ ਹੈ ਉਹ ਮਾਇਆ ਦੇ ਤੱਤ ਦਾ ਅਸਰ ਹੈ ਮਾਇਆ ਜੋ ਕਿ ਵਾਹਿਗੁਰੂ ਜੀ ਨੇ ਪਾਈ ਹੈ ਮਾਇਆ ਸੁਤੰਤਰ ਨਹੀਂ ਉਹ ਆਪਣੀ ਉਸਨੇ ਆਪਣੀ ਮੌਜ ਦੇ ਵਿੱਚ ਆਪਣੀ ਮਾਇਆ ਆਪ ਸਾਰੀ ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ ਕਈ ਅਨਮਤਾਂ ਨੇ ਮਾਇਆ ਨੂੰ ਸੁਤੰਤਰ ਸਮਝ ਲਿਆ ਚਲੋ ਉਧਰ ਨਾ ਵਜਾਵਾਂ ਉਹ ਤਾਂ ਕੰਪੈਰੀਜ਼ਨ ਧਰਮਾਂ ਦੇ ਹੁੰਦੇ ਆ ਉਹ ਅਲੱਗ ਵਿਸ਼ਾ ਹੈ ਤਾਂ ਤੇ ਮਾਇਆ ਦਾ ਜਿਹੜਾ ਅਸਰ ਹੈ ਸੁਰਤ ਦੇ ਉੱਤੇ ਮਾਇਆ ਦਾ ਅਸਰ ਕੀ ਹੁੰਦਾ ਸੁਰਤ ਨੂੰ ਮਾਇਆ ਜਿਹੜੀ ਇਹ ਸਮੋਹਿਤ ਕਰਦੀ ਹੈ ਹਿਪਨੋਟਾਈਜ਼ ਕਰਦੀ ਹੈ ਕਿਸੇ ਨੂੰ ਕਿਸੇ ਪ੍ਰਕਾਰ ਵਿੱਚ ਲੱਗੀ ਹੋਈ ਹੈ ਮਾਇਆ ਮਾਇਆ ਇਕੱਲੇ ਪੈਸੇ ਨੂੰ ਨਹੀਂ ਕਹਿੰਦੇ ਕਿਸੇ ਨੂੰ ਕੋਈ ਰੂਪ ਹੋ ਕੇ ਵਿਆਪਦੀ ਹੈ ਕਿਸੇ ਨੂੰ ਕੋਈ ਉਹ ਜਿਸ ਰੂਪ ਚ ਮਾਇਆ ਵਿਆਪਦੀ ਹੈ ਉਹਦੀ ਸੁਰਤ ਕੇਵਲ ਉਸ ਪਾਸੇ ਜਾਗਦੀ ਹੁੰਦੀ ਹੈ ਬਾਕੀ ਪਾਸੋਂ ਸੁੱਤੀ ਹੁੰਦੀ ਹੈ ਜਿਵੇਂ ਆਮ ਲਾ ਲਓ ਵੀ ਕਿਸੇ ਨੂੰ ਇਹ ਮਾਇਆ ਲੀਡਰਸ਼ਿਪ ਹੋ ਕੇ ਰਾਜਨੀਤਿਕ ਸਰੂਪ ਹੋ ਕੇ ਵਿਆਪੀ ਤਾਂ ਉਹਦੀ ਸੁਰਤ ਕੱਲੀ ਨੋਟ ਵੋਟ ਵਾਲੇ ਪਾਸੇ ਜਾਗਦੀ ਹੈ, ਬਾਕੀ ਪਾਸਿਓਂ ਸੁੱਤੀ ਹੋਈ ਹੈ। ਬੋਲੋ ਸਤਨਾਮ। ਲੀਡਰ ਦੀ ਸੁਰਤ ਵੋਟ ਵਾਲੇ ਪਾਸੇ ਜਾਗਦੀ ਹੈ, ਬਸ ਕੱਲਾ ਵੋਟ, ਹੋਰ ਕੋਈ ਉਹਨੂੰ ਭਾਵ ਨਹੀਂ ਕਿ ਮੇਰਾ ਇਸ਼ਟ ਕੀ ਹੈ, ਮੇਰਾ ਸਟੈਂਡ ਕੀ ਹੈ, ਮੇਰਾ ਜੀਵਨ ਕਿੱਦਾਂ ਦਾ ਹੋਇਆ, ਮੇਰਾ ਗੁਰੂ ਕੀ ਕਹਿੰਦਾ, ਨਾ ਨਾ ਨਾ, ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦਾ, ਕਿਉਂਕਿ ਉਹਦੀ ਸੁਰਤ ਕੇਵਲ ਵੋਟ ਵਾਲੇ ਪਾਸੇ ਜਾਗਦੀ ਹੈ। ਕਿਸੇ ਨੂੰ ਯਾਨੀ ਕਿ ਇਹੀ ਮਾਇਆ ਏਦਾਂ ਵਿਆਪੀ ਹੋਈ ਹੈ ਵੀ ਆਪਾਂ ਕਰੋੜਪਤੀ ਬਣਨਾ, ਲੱਖਪਤੀ ਬਣਨਾ, ਉਹਦੀ ਮਾਇਆ, ਉਹਦੀ ਸੁਰਤ ਕੇਵਲ ਮਾਇਆ ਵਾਲੇ ਪਾਸੇ ਜਾਗਦੀ ਹੈ। ਬਸ ਵੀ ਮਾਇਆ ਕਿਵੇਂ ਇਕੱਠੀ ਕੀਤੀ ਜਾਵੇ, ਕਰੋੜਪਤੀ ਕਿਵੇਂ ਹੋਇਆ ਜਾਵੇ, ਬਸ ਉਹੀ ਸਕੀਮਾਂ ਚੱਲਣਗੀਆਂ। ਇੱਕ ਨੂੰ ਹੱਦ ਕੰਮ ਦੀ ਸੁੰਦਰਤਾ ਰੂਪ ਹੋ ਕੇ ਵਿਆਪਦੀ ਹੈ, ਯਾਨੀ ਕਿ ਇਹਦੇ ਬੜੇ ਪ੍ਰਕਾਰ ਨਹੀਂ ਗਿਣੇ ਜਾਂਦੇ, ਤੇ ਇੱਕ ਦੋ ਉਦਾਹਰਣਾ ਹੈ, ਇਹ ਤਾਂ ਬਹੁਤ ਢੰਗ ਤਰੀਕਿਆਂ ਨਾਲ ਵਿਆਪਦੀ ਹੈ। ਤਾਂ ਕਿ ਹਰ ਇੱਕ ਬੰਦਾ ਯਾਨੀ ਕਿ ਸਮੋਹਣ ਵਿੱਚ ਹੈ, ਹਰ ਇੱਕ ਬੰਦਾ ਸਮੋਹਣ ਵਿੱਚ ਹੈ, ਕਿਸੇ ਨੂੰ ਖਾਣ ਪੀਣ ਰੂਪ ਹੋ ਕੇ ਲੱਗੀ ਹੋਈ ਹੈ, ਬਹੁਤਿਆਂ ਦਾ ਯਾਨੀ ਕਿ ਕੇਵਲ ਜੀਵ ਦੇ ਸਵਾਦਾ ਖਾਣ ਪੀਣ ਤੱਕ ਹੀ ਜੀਵਨ ਲੱਗ ਜਾਂਦਾ, ਕਿਸੇ ਨੂੰ ਪਹਿਨਣ ਰੂਪ ਦੇ ਵਿੱਚ ਹੀ, ਉਹਦਾ ਬਸ ਦਿਨ ਰਾਤ ਬਸ ਫੈਸ਼ਨ ਪ੍ਰਸਤੀਆਂ ਦੇ ਉੱਤੇ ਜ਼ੋਰ ਹੈ, ਹੱਡ ਚੰਮ ਨੂੰ ਰੰਗਣ ਤੇ ਜ਼ੋਰ ਹੈ, ਇਸ ਤਰ੍ਹਾਂ ਦੀਆਂ ਰੀਸਾਂ ਕਰਨ ਤੇ ਜ਼ੋਰ ਹੈ, ਅਖੋਤੀ ਸੁੰਦਰਤਾ ਦੇ ਮੁਕਾਬਲੇ ਹੋਰ ਪਤਾ ਨਹੀਂ ਕੀ ਕੁਝ, ਉਹ ਵੀ ਇੱਕ ਸਮੋਹਣ ਵਿੱਚ ਜੀ ਰਿਹਾ। ਤਾਂ ਤੇ ਰਹੋ ਵਿਚਾਰ, ਤਾਂ ਤੇ ਇੱਦਾਂ ਜਾਨੀ ਕਿ ਪਿਆਰਿਓ, ਅਸੀਂ ਸਾਰੇ ਇੱਕ ਨੀਂਦ ਵਿੱਚ ਹਾਂ, ਇੱਕ ਬੇਹੋਸ਼ੀ ਵਿੱਚ ਹਾਂ, ਸਰੀਰ ਦੀ ਨੀਂਦ ਨਹੀਂ ਜੀ, ਨੋਟ ਕਰ ਲਿਓ, ਸੁਰਤ ਦੀ। ਤਾਂ ਤੇ ਇਹ ਅਸਰ ਕਿਵੇਂ ਖਤਮ ਹੋਵੇਗਾ, ਸੁੱਤੜੇ ਅਸਾਂ ਖਮਾਇਆ ਝੂਠੀ ਕਾਰਨੇ, ਕਹਿੰਦੇ ਨਾਨਕ ਸੇ ਜਾਂ ਗੰਨ ਜੇ ਰਸਨਾ ਨਾਮ ਉਚਾਰਨ, ਜੇ ਰਸਨਾ ਦੇ ਨਾਲ ਨਾ ਜੀਵ ਦੇ ਨਾਲ ਨਾਮ ਦਾ ਉਚਾਰਨ ਕੀਤਾ ਜਾਵੇ, ਫਿਰ ਉਹ ਜੋ ਧੁਨੀ ਪੈਦਾ ਹੁੰਦੀ ਹੈ ਜਦੋਂ ਆਪਾਂ ਉਚਾਰਨ ਕਰਦੇ ਹਾਂ, ਵਾਹਿਗੁਰੂ ਉਚਾਰਨ ਹੋ ਗਿਆ, ਇਹਨੂੰ ਸੁਣਦਾ ਜਿਹੜਾ, ਕਹਿੰਦੇ ਨਾਮ ਦਾ ਜਦੋਂ ਉਚਾਰਨ ਹੁੰਦਾ, ਗੁਰਮੰਤਰ ਦਾ ਜਦੋਂ ਉਚਾਰਨ ਹੋਇਆ ਤਾਂ ਕੀ ਹੋ ਗਿਆ ਜੀ, ਨਾਮ ਦੀ ਧੁਨੀ ਦਾ ਉਚਾਰਨ ਹੋ ਗਿਆ। ਬਹੁਤ ਵਾਰ ਸੁਣਿਆ ਨਾ ਨਾਮ ਕੀ ਹੈ, ਨਾਮ ਵੀ ਧੁਨ ਹੈ, ਟੋਨ ਹੈ, ਵਾਈਬ੍ਰੇਸ਼ਨ ਹੈ, ਸਾਊਂਡ ਹੈ, ਆਵਾਜ਼ ਹੈ, ਇੱਕ ਮਾਮੂਲੀ ਆਵਾਜ਼ ਨਾ ਕਿਤੇ ਸਮਝ ਲਿਓ, ਐਸੀ ਆਵਾਜ਼, ਐਸੀ ਸਾਊਂਡ, ਐਸੀ ਵਾਈਬ੍ਰੇਸ਼ਨ, ਐਸੀ ਧੁਨ ਜੋ ਸਾਰਿਆਂ ਦਾ ਜੀਵਨ ਹੈ, ਜਿਹਦੇ ਸਹਾਰੇ ਸਭ ਕੁਝ ਹੈ। ਪੜ੍ਹ ਲਓ ਬਾਣੀ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਤਰੇ ਸਮਸਤਾਵਨ, ਸਾਰਾ ਕੁਝ ਤਾਂ ਕਿ ਉਹ ਨਾਮ ਦੇ ਸਹਾਰੇ ਹੈ, ਤੇ ਸਾਡੇ ਸਾਡਾ ਜੋ ਜੀਵਨ ਹੈ ਇਹ ਵੀ ਉਸ ਦੇ ਸਹਾਰੇ, ਸਾਡੇ ਸਾਰਿਆਂ ਦੇ ਅੰਦਰੋਂ ਨਾਮ ਰਹੋ ਹੈ ਜੋ ਜੀਵਨ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਤਾਂ ਕਿ ਉਹ ਜੋ ਜੀਵਨ ਰਹੋ ਹੈ, ਜੀਵਨ ਰੂਪ ਹੈ, ਉਹ ਗੁਰੂ ਸਾਹਿਬ ਕਹਿੰਦੇ ਸਭ ਦੇ ਅੰਦਰ ਵੀ ਹੈ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ, ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਾਂ ਤੇ ਹੁਣ ਸਾਨੂੰ ਪਤਾ ਲੱਗ ਗਿਆ ਵੀ ਨਾਮ ਤਾਂ ਸਾਰਿਆਂ ਦੇ ਅੰਦਰ ਹੈ, ਤਾਂ ਕਿ ਉਹ ਸਭ ਦਾ ਜੀਵਨ ਹੈ, ਉਹ ਧੁਨ ਹੈ, ਇੱਕ ਟੋਨ ਹੈ, ਉਹਦੇ ਨਾਲ ਅਸੀਂ ਟੁੱਟੇ ਹੋਏ ਹਾਂ, ਉਹਦੇ ਨਾਲ ਜੁੜਨ ਵਾਸਤੇ ਗੁਰੂ ਜੀ ਨੇ ਸਾਨੂੰ ਗੁਰਮੰਤਰ ਬਖਸ਼ ਦਿੱਤਾ। ਗੁਰਮੰਤਰ ਕੀ ਹੁੰਦਾ ਹੈ, ਨੋਟ ਕਰਿਓ ਜੀ, ਗੁਰਮੰਤਰ ਕੀ ਹੁੰਦਾ ਹੈ, ਗੁਰਮੰਤਰ ਮੈਕਿੰਗ ਧੁਨ ਹੁੰਦੀ ਹੈ, ਜੋ ਨਾਮ ਸਾਰਿਆਂ ਦੇ ਅੰਦਰ ਚੱਲਦਾ ਹੈ ਉਸ ਧੁਨ ਦੇ ਨਾਲ ਮੈਚ ਕਰਦੀ ਧੁਨ, ਮੈਚਿੰਗ ਧੁਨ ਫਿਰ ਕਿਵੇਂ ਹੁੰਦੀ ਹੈ, ਜਿਵੇਂ ਉਦਾਹਰਣ ਲਾ ਲਓ, ਮੰਨ ਲਓ ਕੋਈ ਗੱਡੀ ਲੰਘ ਰਹੀ ਹੈ ਲਾਈਨ ਤੋਂ, ਜੇ ਆਪਾਂ ਉਹਦੀ ਮੈਚਿੰਗ ਧੁਨ ਕਰਨੀ ਹੋਵੇ ਤਾਂ ਕੀ ਕਰਾਂਗੇ, ਭਲਾ ਛੱਕ 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 ਛੱਕ, ਜਦੋਂ ਹੀ ਮੈਚਿੰਗ ਧੁਨੀ ਆਪਾਂ ਕੀਤੀ ਵੈਖਰੀ ਬਾਣੀ ਤੋਂ ਅੱਖਰ ਬਣ ਗਿਆ, ਨਾਲ ਦੀ ਨਾਲ ਛੱਛਾ ਕੱਕਾ ਆਪਾਂ ਲਿਖ ਸਕਦੇ ਹਾਂ, ਛੱਛਾ ਕੱਕਾ ਕੀ ਹੈ, ਮੈਚਿੰਗ ਧੁਨ ਹੈ, ਅੱਖਰ ਤਾਂ ਲਿਖਣ ਵੇਲੇ ਬਣ ਕੇ ਅਲੱਗ ਗੱਲ ਹੈ, ਗੁਰਮੰਤਰ ਧੁਨਾਤਮਕ ਹੁੰਦਾ, ਸਮਝ ਲਿਓ ਪਿਆਰ ਦੇ ਨਾਲ, ਗੁਰਮੰਤਰ ਧੁਨਾਤਮਕ ਹੁੰਦਾ, ਉਹ ਤਾਂ ਉਸ ਧੁਨ ਨੂੰ ਅੱਖਰਾਂ ਦੇ ਵਿੱਚ ਲਿਖ ਦਿੱਤਾ ਗਿਆ, ਜਦੋਂ ਅਸੀਂ ਉਚਾਰਨ ਕਰਦੇ ਹਾਂ ਉਦੋਂ ਸਮਝ ਲਓ ਵੀ ਨਾਮ ਦਾ ਉਚਾਰਨ ਹੋ ਰਿਹਾ, ਕਿਹੜੇ ਨਾਮ ਦਾ, ਜੋ ਕਿ ਮੈਚਿੰਗ ਧੁਨੀ ਹੈ। ਤਾਂ ਕਿ ਜਿਸ ਤਰ੍ਹਾਂ ਛੱਛੇ ਤੇ ਕੱਕੇ ਦੇ ਵਿੱਚ ਮੈਚਿੰਗ ਧੁਨੀ ਹੈ, ਇਵੇਂ ਇੱਕ ਗੁਰਮੰਤਰ ਦੇ ਵਿੱਚ ਸਾਰਿਆਂ ਦੇ ਅੰਦਰ ਚੱਲਦੇ ਨਾਮ ਦੀ ਮੈਚਿੰਗ ਧੁਨ ਹੋਇਆ ਕਰਦੀ ਹੈ, ਮੈਚਿੰਗ ਧੁਨ ਰਲਦੀ ਮਿਲਦੀ ਕਹਿ ਲੋ, ਰਲਦੀ ਮਿਲਦੀ ਧੁਨ। ਤਾਂ ਕਿ ਇਹ ਸਾਨੂੰ ਗੁਰੂ ਜੀ ਨੇ ਗੁਰਮੰਤਰ ਦੇ ਦਿੱਤਾ, ਕਿਹੜਾ ਵਾਹਿਗੁਰੂ ਗੁਰਮੰਤਰ ਹੈ ਜਾਂ ਹਉਮੈ ਹੋਈ ਜਿਹਦੇ ਵਿੱਚ ਕੋਈ ਦੋ ਰਿਆਂ ਨਹੀਂ। ਫੇਰ ਇਹ ਗੁਰਮੰਤਰ ਮਿਲਦਾ ਭਾਈ ਪੰਜ ਪਿਆਰਿਆਂ ਕੋਲੋਂ, ਪੰਜ ਪਿਆਰਿਆਂ ਕੋਲੋਂ ਗੁਰਮੰਤਰ ਮਿਲਦਾ। ਇਹ ਡਿਊਟੀ ਦਸਵੇਂ ਸਰੂਪ ਤੋਂ ਬਾਅਦ ਪੰਜ ਪਿਆਰਿਆਂ ਦੀ ਲੱਗ ਚੁੱਕੀ ਹੈ 1699 ਦੀ ਵਿਸਾਖੀ ਤੋਂ ਬਾਅਦ। ਤਾਂ ਤੇ ਹੁਣ ਅੱਜ ਜਾਣੀ ਕਿ ਗੁਰੂ ਨਾਨਕ ਦੇ ਘਰ ਵਿਚ ਗੁਰੂ ਵਾਲਾ ਕੌਣ ਮੰਨਿਆ ਜਾਂਦਾ ਹੈ? ਜਿਹੜਾ ਪੰਜਾਂ ਪਿਆਰਿਆਂ ਤੋਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਨਾਨਕ ਦੇ ਘਰ ਦਾ ਨਾਮ ਲੈਂਦਾ, ਸਿੱਖ ਧਰਮ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਚੱਲਦਾ, ਸਾਰੀ ਸੇਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੈਂਦਾ, ਤਾਂ ਕਿ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਕੇ ਨਾਮ ਲੈ ਕੇ ਜੋ ਸਿੰਘ ਸੱਜਦਾ, ਜੋ ਬੀਬੀ ਕੌਰ ਸੱਜਦੀ ਹੈ, ਤਾਂ ਕਿ ਉਹ ਹੈ ਅੱਜ ਗੁਰੂ ਨਾਨਕ ਦੇ ਘਰ ਦਾ ਸਿੱਖ। ਜੋ ਸਿੰਘ ਬਣੇ ਜੋ ਕਿ ਬੀਬੀ ਕੌਰ ਬਣੀ ਹੈ, ਤਾਂ ਕਿ ਇਹ ਦਾਖਲਾ ਅਸੀਂ ਲੈਣਾ ਹੈ ਭਾਈ। ਇਹ ਐਡਮਿਸ਼ਨ ਮਿਲਦੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ। ਤਾਂ ਤੇ ਰਹੋ ਵਿਚਾਰ, ਤਾਂ ਤੇ ਗੱਲ ਚੱਲ ਰਹੀ ਸੀ ਕਿੱਥੇ ਕਿ ਗੁਰਬਾਣੀ ਵਿਚ ਰੂਹਾਨੀ ਨੁਸਖਾ ਦਿੱਤਾ ਹੋਇਆ, ਫਿਰ ਇਹ ਨਾਮ ਮਿਲ ਗਿਆ ਜਦੋਂ ਗੁਰੂ ਨਾਨਕ ਦੇ ਘਰ ਦਾ। ਸਾਨੂੰ ਨਾਮ ਕੀ ਹੈ? ਆਵਾਜ਼ ਟੋਣ ਯਾਦ ਰੱਖਿਓ। ਹੁਣ ਇਹ ਗੁਰਮੰਤਰ ਦੇ ਵਿਚ ਜਿਹੜੀ ਧੁਨ ਹੈ, ਉਹ ਧੁਨ ਦਾ ਉਚਾਰਨ ਕਿਵੇਂ ਹੋਊਗਾ ਜਦੋਂ ਅਸੀਂ ਰਸਨਾ ਤੋਂ ਗੁਰਮੰਤਰ ਨੂੰ ਉਚਾਰਨ ਕਰਾਂਗੇ? ਵਾਹਿਗੁਰੂ, ਇਹ ਕੀ ਹੋ ਗਿਆ? ਇਹਨੂੰ ਕੀ ਕਹਿੰਦੇ ਨੇ? ਨਾਮ ਦਾ ਉਚਾਰਨ। ਨਾਮ ਕਿਉਂਕਿ ਹੁਣ ਧੁਨ ਉਚਾਰਨ ਹੋ ਰਹੀ ਹੈ ਨਾ, ਤੇ ਤੁਸੀਂ ਕੀ ਕਰਨਾ? ਸੁਰਤ ਕਰਕੇ ਇਸ ਨੂੰ ਸੁਣਨਾ ਹੈ, ਧਿਆਨ ਦੇ ਨਾਲ ਇਸ ਨੂੰ ਸੁਣਨਾ ਹੈ ਉਚਾਰਨ ਨੂੰ। ਕਹਿੰਦੇ ਇਹ ਜਿਹੜੀ ਧੁਨ ਹੈ ਨਾ, ਧੁਨ ਇਹ ਜਿਹੜੀ ਨਾਮ ਧੁਨ ਹੈ, ਇਸ ਨੇ ਸੁਰਤ ਤੋਂ ਮਾਇਆ ਦਾ ਅਸਰ ਲਾ ਦੇਣਾ, ਤੇ ਤੁਹਾਡੀ ਸੁਰਤ ਜੋ ਹਿਪਨੋਟਿਕ ਸਲੀਪ ਹੈ, ਜੋ ਇੱਕ ਨੀਂਦ ਹੈ, ਬੇਹੋਸ਼ੀ ਹੈ, ਉਹਦੇ ਵਿੱਚੋਂ ਜਾਗ ਪੈਣੀ ਹੈ। ਬੋਲੋ ਸਤਨਾਮ। ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨੇ, ਤਾਂ ਕਿ ਉਹ ਜਾਣੀ ਕਿ ਇਸ ਨੀਂਦ ਵਿਚੋਂ ਜਾਗ ਪੈਂਦੇ ਨੇ ਜਿਹੜੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ। ਇਹ ਗੁਰਬਾਣੀ ਦੀ ਗੱਲ ਹੈ ਜੀ, ਵਿਦਵਾਨਾਂ ਦੀਆਂ ਗੱਲਾਂ ਹੁੰਦੀਆਂ ਤਾਂ ਐਵੇਂ ਲੈ ਜੀ, ਜੀਵ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੈ, ਆਏ ਵਾਹਿਗੁਰੂ ਵਾਹਿਗੁਰੂ ਦਾ ਕੀ ਫਾਇਦਾ? ਇਹ ਭਾਈ ਐਵੇਂ ਕਿਤਾਬੀ ਹੋ ਕੇ ਵਿਦਵਾਨਾਂ ਦੀਆਂ ਗੱਲਾਂ ਹੁੰਦੀਆਂ। ਮੈਂ ਤਾਂ ਕੋਈ ਤੁਹਾਨੂੰ ਬਦਬਾਣੀ ਨਹੀਂ ਦੱਸੀ, ਤੁਹਾਨੂੰ ਗੁਰਬਾਣੀ ਦਾ ਇੱਕ ਨੁਸਖਾ ਦੱਸਿਆ। ਬਹੁਤ ਵਾਰ ਮੈਂ ਬੇਨਤੀ ਵੀ ਕੀਤੀ ਹੈ ਵੀ ਜੇ ਅਸੀਂ ਆਪਣੀਆਂ ਬਦਬਾਣੀਆਂ ਘੁੱਟਣੀਆਂ ਛੱਡ ਦੇਈਏ ਤੇ ਗੁਰਬਾਣੀ ਤੇ ਆ ਜਾਈਏ, ਆ ਜਿੰਨੇ ਲੜਾਈ ਝਗੜੇ ਆ ਸਾਰੇ ਮੁੱਕ ਜਾਣ। ਬੋਲੋ ਸਤਨਾਮ। ਆਪਣਾ ਵੀ ਇਸ ਬਾਣੀ ਨੂੰ ਮੰਨਣ ਨੂੰ ਬਸ ਗੱਲ ਮੁੱਕ ਜਾਵੇ, ਸਾਰਾ ਮੁੱਕ ਜਾਵੇ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਵਿਚਾਰਾਂ ਆਪਣੀਆਂ ਆਪਣੀਆਂ ਹੋ ਗਈਆਂ ਨਾ, ਕਹਾਉਂਦੇ ਹਾਂ ਅਖੌਤੀ ਸਿੱਖ ਬਹੁਤੇ, ਵਿਚਾਰ ਆਪੋ ਆਪਣੇ। ਉਹ ਜਿਹੜਾ ਗੁਰੂ ਦੀ ਬਾਣੀ ਦੀ ਵਿਚਾਰ ਤੇ ਆਉਣ ਲਈ ਤਿਆਰ ਨੀ, ਸਿੱਖ ਕਾਹਦਾ? ਉਹ ਕਾਹਦਾ ਸਿੱਖ ਹੋ ਦੱਸੋ? ਤਾਂ ਕਿ ਗੁਰਬਾਣੀ ਨੂੰ ਆਧਾਰ ਮੰਨ ਕੇ ਚੱਲੋ, ਤਾਂ ਕਿ ਗੁਰਬਾਣੀ ਨੇ ਮੋਹਰ ਲਾ ਦਿੱਤੀ ਵੀ ਜੀਵ ਦੇ ਨਾਲ ਨਾਮ ਜਪਣਾ, ਤੇ ਜਦੋਂ ਇਹਨੂੰ ਸੁਣਾਂਗੇ ਭਾਈ, ਫਿਰ ਉਹ ਜਾਗਣਗੇ ਜਿਹੜੇ ਕਿ ਰਸਨਾ ਨਾਮ ਦਾ ਉਚਾਰਨ ਕਰਦੇ ਆ, ਸੁਣਦੇ ਆ। ਇਸ ਧੁਨ ਨੇ ਐਸੀ ਬਖਸ਼ ਕਰਨੀ ਹੈ, ਸਾਡੀ ਸੁਰਤ ਨੂੰ ਖੋਲ ਦੇਣਾ। ਜਾਂ ਇਉਂ ਸਮਝ ਲਓ ਵੀ ਇਹ ਸੁਰਤ ਜਗਾਉਣ ਦਾ ਨੁਸਖਾ ਗੁਰੂ ਜੀ ਨੇ ਦੱਸਤਾ, ਗੁਰੂ ਜੀ ਨੇ ਦੱਸਤਾ, ਤੇ ਅਸੀਂ ਪਿਆਰ ਵੀ ਇਸ ਨੂੰ ਵਰਤ ਲਓ। ਬੰਦੇ ਦੀ ਮਤ ਨਹੀਂ ਵਰਤਣੀ, ਇਹ ਮਤ ਕਾਹਦੀ ਹੈ? ਗੁਰਬਾਣੀ ਦੀ। ਦਸ ਮਿੰਟ ਜਿਸ ਤਰ੍ਹਾਂ ਕੋਈ ਚੌਂਕੀਦਾਰ ਹੁੰਦਾ, ਹੋਕਾ ਮਾਰ ਦਿੰਦਾ, ਇਵੇਂ ਜਿਵੇਂ ਬੇਨਤੀ ਕਰ ਦਿੱਤੀ ਗੁਰਬਾਣੀ ਵਿਚੋਂ। ਤਾਂ ਕਿ ਇਸ ਨੁਸਖੇ ਨੂੰ ਪਿਆਰਿਓ ਅਸੀਂ ਵਰਤਣਾ ਹੈ। ਰਹੋ ਵਿਚਾਰ, ਇਹ ਰਿਹਾ ਜਾਣੀ ਕਿ ਇੱਦਾਂ ਗੁਰਬਾਣੀ ਵਰਤਣ ਦੇ ਭਾਵ ਸੰਖੇਪ ਦੇ ਵਿਚ ਮੈਂ ਬੇਨਤੀਆਂ ਕੀਤੀਆਂ। ਤਾਂ ਕਿ ਇੱਦਾਂ ਪਿਆਰਿਓ, ਬਾਣੀ ਨੂੰ ਸੁਣਿਆ ਕਰੋ, ਗੁਰਬਾਣੀ ਨੂੰ ਸਮਝਿਆ ਕਰੋ ਤੇ ਗੁਰਬਾਣੀ ਨੂੰ ਵਰਤਿਆ ਕਰੋ, ਫਿਰ ਇਸ ਸਾਡੇ ਜੀਵਨ ਨੇ ਮਹਾਨ ਬਣਨਾ ਹੈ। ਆਓ, ਕਿਉਂਕਿ ਅੱਜ ਜੋ ਆਪਾਂ ਇਤਿਹਾਸ ਵਿਚਾਰਨਾ ਥੋੜਾ ਲੰਬਾ ਹੈ, ਜਿਸ ਕਰਕੇ ਜਿੱਥੋਂ ਆਪਾਂ ਕੱਲ ਇਤਿਹਾਸ ਛੱਡਿਆ ਸੀ ਉਥੋਂ ਅੱਗੇ ਸ਼ੁਰੂਆਤ ਕਰਨੀ ਹੈ। ਤਾਂ ਕਿ ਸਰਸਾ ਦੇ ਕੰਡੇ ਦੇ ਉੱਤੇ ਤਿੰਨ ਹਿੱਸਿਆਂ ਦੇ ਵਿਚ ਗੁਰੂ ਸਾਹਿਬ ਦਾ ਪਰਿਵਾਰ ਵੰਡਿਆ ਗਿਆ। ਤਿੰਨ ਹਿੱਸਿਆਂ ਦੇ ਵਿਚ ਗੁਰੂ ਕੇ ਮਹਿਲ, ਮਾਤਾਵਾਂ ਜਾਣੀ ਕਿ ਜੋ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਗੁਰੂ ਕੇ ਮਹਿਲ ਮਨੀ ਸਿੰਘ ਜੀ ਨਾਲ ਇੱਕ ਪਾਸੇ ਵੱਲ ਨੂੰ ਚਲੇ ਗਏ, ਜੋ ਦਿੱਲੀ ਪਹੁੰਚੇ। ਫਿਰ ਦੂਜਾ ਹਿੱਸਾ ਆਪਾਂ ਵਿਚਾਰਿਆ ਸੀ 40 ਸਿੰਘਾਂ ਦੇ ਸਮੇਤ ਗੁਰੂ ਸਰਸਾ ਪਾਰ ਕਰ ਗਏ ਚਮਕੌਰ ਦਾ ਜੰਗ। ਇਹ ਆਪ ਸੁਣ ਚੁੱਕੇ ਹੋ। ਇਧਰ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ 9 ਤੇ 7 ਸਾਲ ਦੀ ਉਮਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਪੱਗੇ ਵਿਚਾਰਾਂ ਵੀ ਬਾਬੇ ਕਿਉਂ ਕਹਿੰਦੇ ਆ ਤਾਂ ਤੇ ਇੱਕ ਪਾਸੇ ਵੱਲ ਨੂੰ ਜਾ ਰਹੇ ਤੁਹਾਨੂੰ ਪਤਾ ਪੋਹ ਦੀ ਠੰਡ ਕੰਡਿਆਂ ਵਾਲਾ ਤੇ ਪਥਰੀਲਾ ਇਲਾਕਾ। ਹੁਣ ਦਾਦੀ ਮਾਂ ਦੋਵੇਂ ਆਪਣੇ ਪੋਤਰਿਆਂ ਨੂੰ ਦੋਵੇਂ ਉਂਗਲਾਂ ਦੇ ਨਾਲ ਲਾਈ ਜਾਂਦੇ ਨੇ। ਕਦੇ ਕਦੇ ਜ਼ੋਰਾਵਰ ਸਿੰਘ ਆਏ ਅੱਗੇ ਨੂੰ ਭੱਜ ਕੇ ਦਾਦੀ ਮਾਤਾ ਦੇ ਮੁਖੜੇ ਵੱਲ ਵੇਖ ਕੇ ਪੁੱਛ ਲੈਂਦਾ, ਦਾਦੀ ਮਾਂ ਸਾਡੇ ਪਿਤਾ ਜੀ। ਕਦੇ ਫਤਿਹ ਸਿੰਘ ਅੱਗੋਂ ਤੋਂ ਐਂਕੇ ਰਾਜਾ ਪਾ ਕੇ ਰੋਕ ਕੇ ਪੁੱਛ ਲੈਂਦਾ ਦਾਦੀ ਮਾਂ ਨੂੰ ਸਾਡੀਆਂ ਮਾਤਾਵਾਂ। ਕਦੇ ਪੁੱਛ ਲੈਂਦੇ ਨੇ ਸਾਡੇ ਵੀਰ, ਇਦਾਂ ਦੇ ਵਚਨ ਤੇ ਦਾਦੀ ਮਾਂ ਬੱਚਿਆਂ ਨੂੰ ਹੌਸਲਾ ਦਿੰਦੀ ਹੋਈ, ਕੋਈ ਨੀ ਪਰਮੇਸ਼ਰ ਮਾਲਕ ਦਾ ਜਿਵੇਂ ਹੁਕਮ ਹੈ ਕੋਈ ਨੀ ਸਭ ਮਿਲ ਜਾਣਗੇ, ਤੁਸੀਂ ਨਾ ਵਾਹਿਗੁਰੂ ਕਰਦੇ ਤੁਰੇ ਚੱਲੋ। ਪਰ ਬੱਚੇ ਥੋੜੀ ਥੋੜੀ ਦੇਰ ਦੇ ਬਾਅਦ ਪੁੱਛਦੇ ਹੈ ਵਾਰ ਵਾਰ, ਕਦੇ ਪਿਤਾ ਜੀ ਕਦੇ ਮਾਤਾ ਜੀ ਕਦੇ ਜੋ ਭਰਾਵਾਂ ਤੋਂ ਵੱਧ ਪਿਆਰ ਸਿੰਘ, ਤਾਂ ਏਦਾਂ ਪੁੱਛਦੇ ਤੁਰੇ ਜਾਂਦੇ ਹੈ। ਦਾਦੀ ਮਾਂ ਬੱਚਿਆਂ ਨੂੰ ਹੌਸਲਾ ਦਿੰਦੀ ਤੁਰੀ ਜਾਂਦੀ ਹੈ। ਤੁਰੇ ਗਏ ਦਿਨ ਦਾ ਚੜਾ ਜਿਹਾ ਹੋਇਆ, ਥੋੜਾ ਥੋੜਾ ਦਿਨ ਚੜਿਆ। ਇਤਿਹਾਸ ਦੱਸਦਾ ਅੱਗੋਂ ਗੰਗੂ ਦਾ ਮੇਲ ਹੋਇਆ, ਜਿਸ ਦਿਨ ਜੋ ਕਿ ਕੁਝ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਰਹਿ ਕੇ ਆਇਆ। ਇੱਕ ਦੋ ਇਤਿਹਾਸਕਾਰਾਂ ਦਾ ਥੋੜਾ ਜਿਹਾ ਮਤ ਦਾ ਫਰਕ ਵੀ ਹੈ, ਉਹ ਫਰਕ ਵਾਲੇ ਪਾਸੇ ਨਹੀਂ ਆਪਾਂ ਜਾਣਾ, ਤਦੋਂ ਹੋ ਵਿਚਾਰ। ਜਿਸ ਵੇਲੇ ਮੇਲ ਹੋਇਆ ਉਸ ਨੇ ਹੁਣ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਪਛਾਣ ਲਿਆ, ਪਛਾਣਨਾ ਹੀ ਸੀ। ਮਾਤਾ ਜੀ ਨੇ ਵੀ ਪਛਾਣ ਲਿਆ ਵੀ ਹਾਂ ਇਹ ਕਾਫੀ ਦੇਰ ਉੱਥੇ ਰਹਿ ਕੇ ਆਇਆ। ਕਹਿਣ ਲੱਗਿਆ, ਮਾਤਾ ਜੀ ਮੇਰਾ ਪਿੰਡ ਇੱਥੋਂ ਨੇੜੇ ਹੀ ਹੈ ਛੇੜੀ, ਤੇ ਤੁਸੀਂ ਮੇਰੇ ਘਰੇ ਚੱਲੋ ਤੇ ਜਦੋਂ ਟਿਕਟ ਤਾਂ ਅਜਿਹਾ ਹੋ ਗਿਆ ਉਦੋਂ ਫਿਰ ਆਪਾਂ ਪਤਾ ਕਰ ਲਵਾਂਗੇ, ਜਿੱਥੇ ਗੁਰੂ ਸਾਹਿਬ ਜੀ ਹੋਏ ਤੁਹਾਨੂੰ ਪਹੁੰਚਾ ਦੇਵਾਂਗੇ। ਹੁਣ ਬੜੀਆਂ ਔਖੀਆਂ ਘੜੀਆਂ, ਆਸੇ ਪਾਸੇ ਬਹੁਤ ਬਹੁਤ ਫੌਜ ਫਿਰਦੀ ਹੈ ਤੇ ਤੁਸੀਂ ਮੇਰੇ ਘਰ ਰਹਿ। ਜਿਸ ਵੇਲੇ ਹੁਣ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਸਮੇਤ ਗੁਰੂ ਘਰ ਦਾ ਸੇਵਕ ਸਮਝ ਕੇ ਗੰਗੂ ਦੇ ਘਰ ਚਲੇ ਗਏ। ਜਿਸ ਵੇਲੇ ਹੁਣ ਗੰਗੂ ਦੇ ਘਰ ਚਲੇ ਗਏ, ਕੁਝ ਕੁ ਸਮਾਨ ਹੈ ਮਾਤਾ ਜੀ ਕੋਲ, ਇੱਕ ਥੈਲਾ ਜਿਹਾ ਹੈ ਜਿਹਦੇ ਵਿਚ ਕਿ ਥੈਲੇ ਦੇ ਥੱਲੇ ਨਾ ਕੁਝ ਕੁ ਗੁਜਰਾਨ ਯੋਗ ਮਾਇਆ ਸੀ ਕਿ ਬਹੁਤ ਗੱਲਾਂ ਬਣਾਤੀਆਂ ਜੀ, ਸੁਰਜੀਆਂ ਭਰੀਆਂ ਸੀ ਜੀ, ਮੋਹਰਾਂ ਦੀਆਂ ਇਹ ਭਰੀਆਂ ਸੀ, ਨਹੀਂ ਇਹ ਸਭ ਮਨ ਘੜਤ ਗੱਲਾਂ। ਸਾਰਾ ਚੜਾਵਾ ਗੁਰੂ ਸਾਹਿਬ ਜੀ ਨੇ ਪਵਾ ਦਿੱਤਾ ਸੀ ਸਤਲੁਜ ਦੇ ਵਿਚ, ਤੇ ਮਾਤਾ ਜੀ ਕੋਈ ਮਾਇਆ ਦੇ ਲੋਭੀ ਨਹੀਂ ਸੀ। ਗੱਲ ਨੂੰ ਤੱਤ ਨੂੰ ਵਿਚਾਰਿਆ ਕਰੋ ਥੋੜਾ ਜਿਹਾ, ਯਾਨੀ ਕਿ ਚਿੰਤਨ ਦੇ ਨਾਲ। ਉਹ ਤਾਂ ਯਾਨੀ ਕਿ ਕੁਝ ਕੁ ਮਾਇਆ ਗੁਜਰਾਨ ਦੇ ਤੌਰ ਤੇ ਮਾਤਾ ਜੀ ਨੇ ਪਾ ਲਈ ਵੀ ਕਿਤੇ ਫੜਾ ਕਰਨਾ ਜਾਂ ਕੋਈ ਰਸਦਾਂ ਲਿਆਉਣੀਆਂ ਕਿੱਦਾਂ, ਇਸ ਕਰਕੇ ਮਾਤਾ ਜੀ ਨੇ ਗੁਜਰਾਨ ਦੇ ਤੌਰ ਦੇ ਉੱਤੇ ਕੁਝ ਕੁ ਮਾਇਆ ਥੋੜੀ ਜੀ ਬਿਲਕੁਲ। ਜਿਸ ਵੇਲੇ ਉਹ ਥੈਲਾ ਰੱਖਿਆ ਜੋ ਗੰਗੂ ਚੁੱਕੀ ਜਾਂਦਾ ਪਹਿਲਾਂ ਘਰੇ ਪਹੁੰਚੇ ਹੈ, ਉਹ ਥੱਲੋਂ ਰੱਖਿਆ ਨਾ ਥੱਲੇ ਰੱਖਿਆ, ਉਹ ਥੱਲਿਓ ਮੋਹਰਾਂ ਖੜਕੀਆਂ। ਜਦੋਂ ਮੋਹਰਾਂ ਖੜਕੀਆਂ ਜੋ ਗੁਜਰਾਨ ਯੋਗ ਹੈ ਬਸ ਕੁਝ ਕੀ, ਗੰਗੂ ਨੇ ਸਮਝਿਆ ਵੀ ਪਤਾ ਨੀ ਕਿੰਨੀਆਂ ਕੁ ਮੋਹਰਾਂ ਹੋਣਗੀਆਂ ਪਤਾ ਨੀ। ਮੋਹਰਾਂ ਦੀ ਤਨਕਾਰ ਪਈ ਗੰਗੂ ਦੇ ਕੰਨਾਂ ਦੇ ਵਿਚ, ਮਾਇਆ ਨੇ ਡੰਗ ਚਲਾਇਆ, ਜਾਦੂ ਪਾਇਆ, ਗੰਗੂ ਦੀ ਸੁਰਤ ਨੂੰ ਸਮੋਹਿਤ ਕਰਕੇ ਰੱਖ ਦਿੱਤਾ। ਬੋਲੋ ਸਤਨਾਮ। ਇੱਥੇ ਹੁਣ ਮੈਂ ਥੋੜੇ ਤੱਤ ਸਿਧਾਂਤ ਸਮਝੇ ਵੀ ਇੱਥੇ ਕੀ ਹੋਇਆ। ਜਿਹੜੀਆਂ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਨਾ, ਉਹ ਤੁਸੀਂ ਜਿੰਨੇ ਮਰਜ਼ੀ ਚਟਕਾਰੇ ਲਾ ਲਾ ਕੇ ਕਰੀ ਚੱਲੋ, ਉਹ ਤੋਂ ਤੱਤ ਨਹੀਂ ਲੱਭਦਾ ਹੁੰਦਾ, ਉਹਨੀ ਤੋਂ ਤੱਤ ਲੱਭਣੇ ਆਪਾਂ, ਨੋਟ ਕਰਿਓ। ਹੁਣ ਗੰਗੂ ਦੀ ਜਿਹੜੀ ਸੁਰਤ ਹੈ ਪਿਆਰਿਓ, ਉਹ ਕੀ ਹੈ, ਉਹਦੇ ਤੇ ਜਾਦੂ ਪੈ ਗਿਆ, ਉਹ ਸੌਂ ਗਈ। ਕੀ ਹੋਇਆ? ਇੱਕੋ ਹੀ ਖਿਆਲ ਚੱਲ ਰਿਹਾ ਵਾਰ ਵਾਰ, ਥੈਲੇ ਵਿੱਚ ਕਿੰਨੀਆਂ ਕਮੋਹਰਾਂ ਹੈ, ਬਸ ਇਹ ਕਦੋਂ ਮੇਰੇ ਹੱਥ ਦੇ ਵਿੱਚ ਆ ਜਾਣ। ਬਾਕੀ ਹਰ ਪਾਸੇ ਤੋਂ ਸੁਰਤ ਸੀ ਜਿਹੜੀ ਉਹ ਸੌਂਗੀ, ਸੁਰਤ ਸੌਂਗੀ, ਕਿਉਂਕਿ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ। ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾ ਜਾਣ ਕੀ ਬਹਰੋਲ, ਸ਼ਬਦ ਨਾ ਸੁਣ ਕੀ ਬਹਰੋਲ ਝੋਲਾ। ਜਿਵੇਂ ਕਿ ਵੇਖੋ ਮਾਇਆ ਡੰਗ ਚਲਾਉਂਦੀ ਹੈ, ਜਾਦੂ ਪਾਉਂਦੀ ਹੈ, ਸਮੋਹਤ ਕਰਦੀ ਹੈ। ਜਿਵੇਂ ਕਿ ਕਿਸੇ ਸਮੇਂ ਪਿਛਲਾ ਇਤਿਹਾਸ, ਜਿਸ ਵੇਲੇ ਦਾਤੂ ਜੀ ਨੂੰ ਚੁੱਕ ਦਿੱਤਾ ਸੀ ਕੁਝ ਜਾਣੀ ਕਿ ਗੁਰੂ ਘਰ ਦੇ ਦੋਖੀਆਂ ਨੇ ਕਹਿ ਲੋ, ਜਦੋਂ ਚੁੱਕ ਦਿੱਤਾ ਤੇ ਦਾਤੂ ਜੋ ਕਿ ਦੂਜੇ ਪਾਤਸ਼ਾਹ ਦਾ ਪੁੱਤਰ ਆਇਆ ਜਿਸ ਵੇਲੇ ਗੋਇੰਦਵਾਲ ਸਾਹਿਬ, ਤੀਜੇ ਪਾਤਸ਼ਾਹ ਜੀ ਮਹਾਰਾਜ ਸਟੇਜ ਤੇ ਸੁਸ਼ੋਭਿਤ ਸੰਗਤਾਂ ਬੈਠੀਆਂ ਅੰਮ੍ਰਿਤ ਵਚਨ ਸੁਣਾ ਰਹੇ। ਦਾਤੂ ਆਇਆ ਜਿਸ ਵੇਲੇ ਗੋਇੰਦਵਾਲ ਸਾਹਿਬ, ਹੁਣ ਸੰਗਤਾਂ ਦੀਆਂ ਪ੍ਰੇਮ ਭੇਟਾਵਾਂ, ਪ੍ਰੇਮ ਭੇਟਾਵਾਂ ਦਾ ਢੇਰ ਲੱਗਿਆ ਹੋਇਆ। ਦਾਤੂ ਦੀ ਨਿਗਾਹ ਪੈ ਗਈ ਉਸ ਪ੍ਰੇਮ ਭੇਟਾਵਾਂ ਦੇ ਢੇਰ ਦੇ ਉੱਤੇ, ਬਸ ਇਕਦਮ ਜੋ ਲੜ ਗਈ ਅੱਖ, ਮਾਇਆ ਨੇ ਪਾਇਆ ਜਾਦੂ, ਦਾਤੂ ਦੀ ਸੁਰਤ ਵੀ ਸੌਂ ਗਈ ਅੰਦਰੋਂ, ਹਾਏ ਹਾਏ ਇੰਨੀ ਮਾਇਆ, ਇੰਨੀ ਮਾਇਆ ਨਹੀਂ ਲੈ ਗਈ। ਉਹਦਾ ਖਿਆਲ ਹੈ ਜਿਸ ਵੇਲੇ ਲਓ ਜੀ ਸੁਰਤ ਸੌਂਗੀ, ਹੁਣ ਮਾਇਆ ਨੇ ਐਸਾ ਜਾਦੂ ਪਾਇਆ, ਬਸ ਕੇਵਲ ਮਾਇਆ ਵਾਲੇ ਪਾਸੇ ਸੁਰਤ ਜਾਗਦੀ ਹੈ, ਨਹੀਂ ਵੀ ਮੈਂ ਕੀ ਕਰ ਰਿਹਾ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਹੁਣ ਗੁਰੂ ਸਾਹਿਬ ਕੀ ਸੁਣਾ ਰਹੇ ਅੰਮ੍ਰਿਤ ਵਚਨ, ਉਹ ਨਹੀਂ ਸੁਣ ਰਿਹਾ, ਸੁਣ ਨਹੀਂ ਰਿਹਾ ਕੁਝ ਵੀ, ਬਸ ਆਇਆ ਪਿੱਛੇ ਦੀ ਸਟੇਜ ਦੇ ਆ ਕੇ ਤੀਜੇ ਪਾਤਸ਼ਾਹ ਜੀ ਨੂੰ ਲੱਤ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ। ਬੋਲੋ ਸਤਨਾਮ। ਕੀ ਹੋਇਆ ਵੀ ਕੀ ਹੈ? ਨੋਟ ਕਰਿਓ, ਮਾਇਆ ਸਮੋਹਤ ਕਰਦੀ ਹੈ। ਉਸ ਵੇਲੇ ਦਾਤੂ ਇੱਕ ਹਿਪਨੋਟਿਕ ਸਲੀਪ ਦੇ ਵਿੱਚ ਹੈ। ਤੱਤ ਨੂੰ ਜਾਣਿਆ ਕਰੋ, ਤੱਤ ਨੂੰ ਸਮਝਿਆ ਕਰੋ, ਖਿਆਲ ਕਰਿਓ। ਤਾਂ ਕਿ ਜਿਸ ਵੇਲੇ ਤੀਜੇ ਪਾਤਸ਼ਾਹ ਜੀ ਨੂੰ ਸੁੱਟ ਦਿੱਤਾ ਸਟੇਜ ਤੋਂ ਲੱਤ ਮਾਰ ਕੇ ਥੱਲੇ ਸੁੱਟਿਆ, ਪਰ ਗੁਰੂ ਘਰ ਦੀ ਕਿੰਨੀ ਨਿਮਰਤਾ, ਗਰੀਬੀ, ਗਰੀਬੀ ਦਾ ਨਿਮਰਤਾ ਦਾ ਗਰੀਬੀ ਕੀ ਹੁੰਦੀ ਹੈ? ਜਿਵੇਂ ਕਿ ਆਪਣਾ ਸਮਾਜ ਹੁੰਦਾ ਆਮ, ਇੱਥੇ ਜਿਹੜੇ ਬੰਦੇ ਕੋਲੇ ਫਰਜ਼ ਕਰੋ ਪੈਸੇ ਨੀ, ਮਾਇਆ ਨੀ ਜਾਂ ਘੱਟ ਹੈ, ਆਪਾਂ ਉਹਨੂੰ ਗਰੀਬ ਕਹਿ ਦਿੰਦੇ ਹਾਂ ਆਪਾਂ ਸਮਾਜ ਵਿੱਚ। ਪਰ ਗੁਰੂ ਦੇ ਦਰ ਤੇ, ਗੁਰੂ ਦੀ ਨਿਗਾਹ ਦੇ ਵਿੱਚ ਕੌਣ ਗਰੀਬ ਹੈ? ਜਿਹਦੇ ਵਿੱਚ ਆਕੜ ਨੀ। ਬੋਲੋ ਸਤਨਾਮ। ਜਿਹਦੇ ਵਿੱਚ ਆਕੜ ਨੀ, ਨੋਟ ਕਰਿਓ। ਤਾਂ ਤੇ ਹੁਣ ਗੁਰੂ ਸਾਹਿਬ ਜੀ ਨੂੰ ਜਿਸ ਵੇਲੇ ਲੱਤ ਮਾਰ ਕੇ ਸੁੱਟ ਦਿੱਤਾ, ਕਿੰਨੀ ਨਿਮਰਤਾ, ਕਿੰਨੀ ਗਰੀਬੀ ਗੁਰੂ ਘਰ ਦੀ, ਸਾਰੀਆਂ ਸ਼ਕਤੀਆਂ ਦੇ ਮਾਲਕ। ਉਸੇ ਵੇਲੇ ਕੀ ਕੌਤਕ ਵਰਤਾਇਆ? ਦਾਦੂ ਦੀ ਲੱਤ ਫੜ ਕੇ ਘੁੱਟਣੀ ਸ਼ੁਰੂ ਕਰ ਦਿੱਤੀ, ਦੇਖਾਂ ਕਿਤੇ ਬੁੜੇ ਦਾ ਹੱਡ ਤਾਂ ਨਹੀਂ ਵੱਜ ਗਿਆ। ਬੋਲੋ ਸਤਨਾਮ। ਦੇਖਾਂ ਕਿਤੇ ਤੇਰੇ ਬੁੜੇ ਦਾ ਹੱਡ ਤਾਂ ਨਹੀਂ ਵੱਜ ਗਿਆ, ਕਿਤੇ ਸੱਟ ਤਾਂ ਨਹੀਂ ਲੱਗੀ ਤੇਰੇ, ਦੇਖਾਂ ਪਿਆਰੇ ਕਿਤੇ ਸਖ਼ਤ ਤਾਂ ਨਹੀਂ ਲੱਗੀ। ਕੋਈ ਬੁੜੇ ਦੇ ਹੱਡ ਸਖ਼ਤ ਜੀ ਹੋ ਜਾਂਦੇ ਆ ਨਾ, ਹੱਡ ਸਖ਼ਤ ਹੋ ਜਾਂਦੇ ਆ। ਤਾਂ ਤੇ ਗੁਰੂ ਸਾਹਿਬ ਜੀ ਦੀ ਨਿਮਰਤਾ ਦੀ ਗੱਲ ਪਰ ਨਾਲ ਇਹ ਵੀ ਸਿਖਾ ਦਿੱਤਾ ਕਿ ਕੋਸ਼ਿਸ਼ ਕਰੋ ਗੁਰੂ ਘਰ ਦੇ ਵਿੱਚ ਆਏ ਨੂੰ ਨਿਮਰਤਾ, ਗਰੀਬੀ, ਪਿਆਰ ਦੇ ਨਾਲ ਸ਼ਾਂਤ ਕਰਨ ਦੀ ਰਹੋ ਵਿਚਾਰ। ਤਾਂ ਤੇ ਹੁਣ ਜਿਸ ਵੇਲੇ ਕਹਿਣ ਦਾ ਭਾਵ ਗੱਲ ਕਿੱਥੋਂ ਚੱਲੀ ਸੀ, ਇੱਕ ਮਾਇਆ ਦੇ ਸਮੋਹਣ ਤੋਂ ਗੱਲ ਚੱਲੀ ਸੀ, ਰਮਜ ਹੁੰਦੀ ਹੈ, ਹਿੰਟ ਹੁੰਦਾ। ਤਾਂ ਤੇ ਹੁਣ ਗੰਗੂ ਦੀ ਸੁਰਤ ਵੀ ਸੌਂਗੀ, ਗੰਗੂ ਦੀ ਸੁਰਤ ਤੇ ਵੀ ਡੰਗ ਚੱਲ ਗਿਆ। ਮਾਇਆ ਹੋਈ ਨਾਗਨੀ ਜਗਤ ਰਹੀ, ਲਪਟਾਏ ਇਸ ਕੀ ਸੇਵਾ ਜੋ ਕਦੇ ਕਿਸੇ ਹੀ ਕੋ ਫਿਰ ਖਾਈ। ਕਹਿੰਦੇ ਮਾਇਆ ਦੇ ਪੁੱਤਾਂ ਦਾ ਹਾਲ ਸਪਨੀ ਦੇ ਪੁੱਤਾਂ ਵਰਗਾ ਹੁੰਦਾ, ਜਿਵੇਂ ਸਪਨੀ ਹੁੰਦੀ ਹੈ ਉਹ ਆਪਣੇ ਪੁੱਤਾਂ ਨੂੰ ਜਾਣੀ ਕਿ ਪਿਆਰ ਕਰਦੀ ਕਰਦੀ ਚੱਟਦੀ ਚੱਟਦੀ ਉਹ ਵੀ ਨਿਗਲ ਜਾਂਦੀ ਹੈ, ਨਿਗਲੇ ਜਾਂਦੇ ਨੇ, ਕਿਉਂ ਉਹਦੇ ਮੂੰਹ ਕੋਲ ਆਉਂਦੇ ਪਿਆਰ ਨਾਲ, ਉਹ ਵੀ ਪਿਆਰ ਨਾਲ ਚੱਟਦੀ ਹੈ, ਚੱਟਦੇ ਚੱਟਦੇ ਨਿਗਲ ਜਾਂਦੀ ਹੈ। ਇਵੇਂ ਜਿਵੇਂ ਕਹਿੰਦੇ ਨਾਗਨੀ ਦੇ ਪੁੱਤਾਂ ਵਾਲਾ ਹਾਲ ਹੀ ਮਾਇਆ ਦੇ ਪੁੱਤਾਂ ਦਾ ਹੁੰਦਾ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਈ। ਇਨ ਮਾਇਆ ਜਿਸ ਦੀਸ ਵਸਾਈ ਤੁਮਰੇ ਚਰਨ ਵਸਾਰੇ, ਕਿੰਛਤ ਪਰਿਤਨਾ ਉਪਜਾ ਜਨਕੋ ਜਨਕ ਕਰੇ ਵਿਚਾਰੇ। ਹੁਣ ਜਿਸ ਵੇਲੇ ਲਓ ਜੀ ਖਿਆਲ ਕਰਿਓ, ਗੰਗੂ ਦੇ ਅੰਦਰ ਤੱਕ ਹੀ ਖਿਆਲ ਚੱਲ ਰਿਹਾ, ਬਸ ਇੱਕੋ ਹੀ ਖਿਆਲ ਚੱਲ ਰਿਹਾ ਵਾਰ ਵਾਰ, ਕਦੋਂ ਦਿਨ ਛਿਪੇ, ਕਦੋਂ ਹਨੇਰਾ ਜਾ ਹੋਵੇ, ਜਾਂ ਵਿੜਕ ਤੇ ਉੱਤੇ ਵੀ ਕਦੋਂ ਮਾਤਾ ਜੀ ਸੌਣ ਤੇ ਕਦੋਂ ਮੈਂ ਇਹ ਥੈਲਾ ਚੁੱਕ ਲਵਾਂ, ਇਹਦੇ ਵਿੱਚ ਪਤਾ ਨੀ ਕਿੰਨੀਆਂ ਕੁ ਮੋਹਰ ਹੈ, ਕਦੋਂ ਆਪਣੇ ਕਬਜ਼ੇ ਦੇ ਵਿੱਚ ਕਰ ਲਵਾਂ। ਬਸ ਇਹੀ ਖਿਆਲ ਚੱਲ ਰਿਹਾ, ਹੁਣ ਕੋਈ ਸੇਵਾ ਦਾ ਖਿਆਲ ਨੀ, ਕੋਈ ਖਿਆਲ ਨੀ ਵੀ ਕਿੱਡਾ ਬੜਭਾਗੀ ਹਾਂ ਜੋ ਕਿ ਅੱਜ ਮੈਨੂੰ ਗੁਰੂ ਜੀ ਦੀ ਮਾਤਾ ਸਾਹਿਬਜ਼ਾਦਿਆਂ ਦੀ ਸੇਵਾ ਦਾ ਮੌਕਾ ਮਿਲਿਆ, ਕਿੰਨੀਆਂ ਬਖਸ਼ਿਸ਼ਾਂ ਹੋਣੀਆਂ, ਕਿੰਨੀ ਕਿਰਪਾ ਹੋਣੀ ਤਾਂ ਭੁੱਲ ਗਿਆ ਨਾ, ਇਹ ਹੁਣ ਕੋਈ ਖਿਆਲ ਨੀ। ਜਿਸ ਵੇਲੇ ਲਓ ਜੀ ਗੰਗੂ ਆਸੇ ਪਾਸੇ ਜੇ ਗੇੜਾ ਕੱਢਦਾ ਰਿਹਾ ਤਾਂ ਉੱਥੇ ਕੋਲੇ ਤੇ ਮਾਤਾ ਜੀ ਨੇ ਥੈਲਾ ਉੱਥੇ ਰੱਖ ਦਿੱਤਾ ਸਮਾਨ। ਜਿਸ ਵੇਲੇ ਹੁਣ ਪੈਂਡੇ ਦੀ ਬੜੀ ਥਕਾਵਟ ਹੈ, ਮਾਤਾ ਜੀ ਆਪਣੇ ਦੋਵੇਂ ਪੋਤਰਿਆਂ ਨੂੰ ਲੈ ਕੇ ਜਿਸ ਵੇਲੇ ਲੇਟੇ ਨੇ, ਜਿਸ ਵੇਲੇ ਕੋਸ਼ਿਸ਼ ਦੇਖਣ ਦੀ ਹੈ ਵਾਰ ਵਾਰ ਗੰਗੂ ਦੀ, ਜਿਸ ਵੇਲੇ ਦੇਖਿਆ ਗੰਗੂ ਨੇ ਵੀ ਏਦਾਂ ਲੱਗਦਾ ਹੁਣ ਤਾਂ ਸੌਂਗੇ ਲੱਗਦੇ ਆ। ਹੁਣ ਮਾਤਾ ਜੀ ਜਿਸ ਵੇਲੇ ਹਲੇ ਤੱਕ ਜਾਗਦੀ ਹੈ, ਚੱਕਿਆ ਨੇ ਥੈਲਾ, ਦਵਮੀ ਦੇ ਪੈਰੀ ਆਇਆ, ਮਾਤਾ ਜੀ ਨੇ ਵੇਖ ਲਿਆ ਵੀ ਚਲੋ ਕੋਈ ਨੀ, ਥੈਲਾ ਚੁੱਕ ਕੇ ਲੈ ਗਿਆ ਬਾਹਰ। ਬਾਹਰ ਲੈ ਗਿਆ ਜਿਸ ਵੇਲੇ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਗੰਗੂ ਦੇ ਘਰ ਚੋਰੀ ਹੋ ਗਈ। ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਪੁੱਤ ਗੰਗਿਆ ਉਰੇ ਆ, ਤੂੰ ਰੌਲਾ ਕਾਹਤੇ ਪਾਉਣਾ, ਕੋਈ ਨੀ ਤੈਨੂੰ ਮਾਇਆ ਦੀ ਲੋੜ ਹੈ, ਤੂੰ ਵਰਤ ਲਵੇ ਤਾਂ ਬਿਲਕੁਲ ਥੋੜੀ ਜੀ ਮਾਇਆ ਹੀ ਹੈ, ਥੋੜੀ ਜੀ ਮਾਇਆ ਤਾਂ ਬਿਲਕੁਲ ਇੰਨੀ ਕੁ ਮਾਇਆ ਦੀ ਗੱਲ ਕੀ ਕਰਦਾ, ਕੋਈ ਨੀ ਰੌਲਾ ਨਾ ਪਾ, ਮੁਸ਼ਕਲ ਦੀਆਂ ਘੜੀਆਂ ਸੇਵਾ ਕਰ ਲੈ, ਇੰਨੀ ਕੁ ਮਾਇਆ ਦੀ ਗੱਲ ਕੀ ਕਰਦਾ। ਜਦੋਂ ਬਾਅਦ ਵਿਚ ਟਿਕਟਕਾ ਹੋ ਗਿਆ ਨਾ, ਮੇਲ ਹੋ ਗਿਆ ਬਾਅਦ ਵਿਚ, ਤੇ ਸਿੱਖਾਂ ਨੂੰ ਪਤਾ ਲੱਗਿਆ ਕਿ ਗੰਗੂ ਨੇ ਸੇਵਾ ਕੀਤੀ ਔਖੇ ਸਮੇਂ। ਗੰਗੂਆ ਸਿੱਖ ਤੇਰਾ ਘਰ ਮਾਇਆ ਨਾਲ ਭਰ ਦੇਣਗੇ, ਬੋਲੋ ਸਤਨਾ, ਤੂੰ ਇਹਦੇ ਵਾਸਤੇ ਰੌਲਾ ਭਰਨਾ, ਹੁਣ ਸੁਣ ਨੀ ਰਿਹਾ, ਉਪਦੇਸ਼ ਨੀ ਸੁਣਦਾ, ਨੋਟ ਕਰਿਓ ਸੁਰਤ ਸੌਂਗੀ। ਜਿਸ ਵੇਲੇ ਕਹਿਣ ਲੱਗਿਆ, ਲੈ ਕਮਾਲ ਦੀ ਗੱਲ ਹੈ, ਮੈਂ ਤੁਹਾਨੂੰ ਇੰਨੀ ਔਖੀ ਘੜੀ ਆਪਣੇ ਘਰੇ ਟਿਕਾਣਾ ਦਿੱਤਾ ਕਿ ਕੱਲ ਨੂੰ ਪਤਾ ਲੱਗਿਆ ਜਿਸ ਵੇਲੇ ਕਿ ਮੈਨੂੰ ਵੀ ਫੌਜ ਵਾਲੇ ਫੜ ਸਕਦੇ ਆ, ਮੇਰਾ ਵੀ ਨੁਕਸਾਨ ਹੋ ਸਕਦਾ, ਮੈਂ ਕਿੰਨਾ ਖਤਰਾ ਮੁੱਲ ਲਿਆ, ਉਲਟਾ ਤੁਸੀਂ ਮੈਨੂੰ ਆਹ ਨਾਮ ਦਿੰਦੇ ਹੋ ਸੇਵਾ ਦਾ, ਆਹ ਨਾਮ ਦਿੰਦੇ ਹੋ, ਮੈਂ ਕੋਈ ਥੈਲਾ ਨੀ ਚੁੱਕ ਕੇ ਲੈ ਕੇ ਗਿਆ। ਜਿਸ ਵੇਲੇ ਹੁਣ ਗੰਗੂ ਏਦਾਂ ਦੇ ਵਚਨ ਕਰਦਾ ਕਿ ਉਸ ਵੇਲੇ ਗੰਗੂ ਦੀ ਜਨਮ ਦੇਣ ਵਾਲੀ ਮਾਤਾ ਵੀ ਕਹਿੰਦੀ ਰਹੀ। ਇੱਕ ਵਚਨ ਮੈਂ ਸਪਸ਼ਟ ਕਲੀਅਰ ਕਰ ਦੇਵਾਂ, ਕੋਈ ਜਾਨੀ ਕਿ ਇਕੁਆਲਿਟੀ ਦੀ ਗੱਲ ਸੁਨੀਲਾ ਨੇ ਦਵਾਨਾ ਚ ਬੜੀ ਵਿਸਥਾਰ ਵਿਚ ਹੋਈ ਸੀ, ਕੋਈ ਪੂਰੀ ਕੌਮ ਨੀ ਮਾੜੀ ਹੁੰਦੀ, ਪੂਰਾ ਮਜ਼ਹਬ ਨੀ ਮਾੜਾ ਹੁੰਦਾ, ਪੂਰਾ ਪਿੰਡ ਨੀ ਮਾੜਾ ਹੁੰਦਾ, ਪੂਰਾ ਪਰਿਵਾਰ ਨੀ ਮਾੜਾ ਹੁੰਦਾ, ਪਰਿਵਾਰ ਵਿਚ ਮਾੜੇ ਜੰਮ ਪੈਂਦੇ ਆ, ਪਿੰਡ ਵਿਚ ਮਾੜੇ ਜੰਮ ਪੈਂਦੇ ਆ, ਕੌਮਾਂ ਵਿਚ ਮਾੜੇ ਜੰਮ ਪੈਂਦੇ ਆ, ਮਜ਼ਹਬਾਂ ਵਿਚ ਮਾੜੇ ਜੰਮ ਪੈਂਦੇ ਆ, ਇਹ ਬੰਦੇ ਦੀ ਆਪਣੀ ਕੁਆਲਿਟੀ ਹੁੰਦੀ ਹੈ, ਇੰਡੀਵਿਜੁਅਲ ਕੁਆਲਿਟੀ, ਤੇ ਬੰਦੇ ਨੂੰ ਕੁਆਲਿਟੀ ਦੇ ਆਧਾਰ ਦੇ ਉੱਤੇ ਵੇਖਣਾ ਚਾਹੀਦਾ ਵੀ ਇਸਦੀ ਕੁਆਲਿਟੀ ਕੀ ਹੈ, ਇਹ ਕਿਹੜੀ ਕਿਸਮ ਦਾ ਬੰਦਾ ਹੈ। ਰਹੋ ਵਿਚਾਰ, ਕੋਈ ਸ਼ੱਕ ਨਹੀਂ ਕਿ ਗੰਗੂ ਘਟੀਆ ਕਿਸਮ ਦਾ ਬੰਦਾ ਨਿਕਲ ਗਿਆ, ਇਹਦੇ ਵਿਚ ਕੋਈ ਸ਼ੱਕ ਨਹੀਂ, ਸ਼ੱਕ ਇਹ ਚ। ਪਰ ਇੱਕ ਮੈਂ ਅਰਜ ਸਪਸ਼ਟ ਜਿਹੀ ਕਰ ਦੇਵਾਂ, ਸਾਰੇ ਬ੍ਰਾਹਮਣ ਗੰਗੂ ਵਰਗੇ ਨਹੀਂ ਹੋ ਸਕਦੇ, ਬੋਲੋ ਸਤਨਾਮ, ਨਾ ਵਿਚ ਚੰਗੇ ਵੀ ਹੋ ਸਕਦੇ ਆ, ਇੱਥੋਂ ਇਹ ਇਉਂ ਨਾ ਸਮਝ ਲਿਓ ਵੀ ਸਾਰੇ ਬ੍ਰਾਹਮਣ ਹੀ ਗੰਗੂ ਹੁੰਦੇ, ਨਾ, ਜਿਵੇਂ ਆਰ ਐਸ ਐਸ ਦੀ ਗੱਲ ਚੱਲਦੀ ਹੁੰਦੀ ਹੈ ਬਹੁਤ ਥਾਂ ਤੇ, ਮੈਂ ਸਾਡੇ ਸਿੱਖਾਂ ਨੂੰ ਪ੍ਰਚਾਰਕਾਂ ਨੂੰ ਬਹੁਤ ਕਹਿਣਾ ਹੁੰਦਾ ਵੀ ਆਰ ਐਸ ਐਸ ਹੈ ਜਿਹੜੀ, ਕੋਈ ਸ਼ੱਕ ਨਹੀਂ ਵੀ ਇਹ ਫਿਰਕੂ ਜਥੇਬੰਦੀ ਹੈ, ਘਟੀਆ ਜਥੇਬੰਦੀ ਹੈ, ਇਹਨਾਂ ਦਾ ਕੋਈ ਧਰਮ ਨਹੀਂ, ਸਭ ਨੂੰ ਪਤਾ, ਕੋਈ ਸ਼ੱਕ ਨਹੀਂ ਇਹਦੇ ਵਿਚ। ਪਰ ਬਹੁਤੇ ਐਸੇ ਹਿੰਦੂ ਹੈ ਜਿਨ੍ਹਾਂ ਦਾ ਆਰ ਐਸ ਐਸ ਦੇ ਨਾਲ ਕੋਈ ਸੰਬੰਧ ਨਹੀਂ, ਬੋਲੋ ਸਤਨਾਮ। ਤੁਸੀਂ ਸਾਰੇ ਹਿੰਦੂਆਂ ਨੂੰ ਐਵੇਂ ਆਰ ਐਸ ਐਸ ਦੇ ਵਿਚ ਧੱਕਦਿਆ ਕਰੋ, ਚੱਕ ਕੇ ਸਾਰਿਆਂ ਨੂੰ ਐਵੇਂ ਧੱਕਦਿਆ ਕਰੋ ਚੱਕ ਕੇ, ਤਾਂ ਕਿ ਕੁਆਲਿਟੀ ਹੁੰਦੀ ਹੈ ਬੰਦੇ ਦੀ। ਬੜੇ ਨੇ ਐਸੇ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ, ਸਾਰੇ ਹਿੰਦੂ ਆਰ ਐਸ ਐਸ ਦੇ ਵਿਚ ਨਹੀਂ, ਨੋਟ ਕਰਿਓ। ਤੇ ਇੱਕ ਮੈਂ ਜੇ ਨਾਲ ਬੇਨਤੀ ਕਰ ਦੇਵਾਂ ਵੀ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਮੰਨਦੇ, ਅੱਜ ਦੇ ਸਿੱਖ ਕਹਾਉਣ ਵਾਲਿਆਂ ਨੇ ਬਣੌਤੀ ਗੁਰੂਆਂ ਨੂੰ ਕਿੰਨੀ ਹਵਾ ਦਿੱਤੀ ਹੈ, ਕਿੰਨੇ ਕਾਮਯਾਬ ਕੀਤੇ, ਅੱਜ ਦੇ ਖੌਤੀ ਸਿੱਖਾਂ ਨੇ ਵੀ ਨੂਰ ਮਹਿਲ ਵਰਗੇ ਕੋਲੇ ਹੋਰ ਬੜੇ ਕੋਲੇ ਕੌਣ ਜਾਂਦੇ ਨੇ, ਖਿਆਲ ਕਰਿਓ। ਤਾਂ ਤੇ ਹੋਰ ਬੜੇ ਬੜੇ, ਤਾਂ ਤੇ ਕਹਿਣ ਦਾ ਭਾਵ ਕਿ ਪਿਆਰਿਓ ਬੰਦੇ ਦੀ ਕੁਆਲਿਟੀ ਹੁੰਦੀ ਹੈ, ਸੰਸਕਾਰ ਹੁੰਦੇ ਹੈ, ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ। ਰਹੋ ਵਿਚਾਰ, ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਗੰਗੂ ਰੌਲਾ ਪਾਇਆ ਜਿਸ ਵੇਲੇ ਜਨਮ ਦੇਣ ਵਾਲੀ ਮਾਤਾ ਨੇ ਵੀ ਵਰਜਿਆ ਕੀ ਕਹਿ ਰਹੀ ਹੈ ਕਿਉਂ ਕਹਿਰ ਕਮਾਉਣੇ ਵੇ ਗੰਗੂਆ ਮਾਇਆ ਨਾਲ ਨਹੀਂ ਜਾਣੀ ਕਹਿਰ ਕਮਾਉਣੇ ਕਿਉਂ ਗੰਗੂਆ ਮਾਇਆ ਨਾਲ ਨਹੀਂ ਜਾਣੀ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਸਖ਼ਤ ਤਸੀਹੇ ਦਿੰਦਾ ਰਿਹਾ ਪਰ ਇਹਦੇ ਘਰੋਂ ਇੱਕ ਬੀਬੀ ਸੀ ਨੂੰ ਉਹ ਆ ਕੇ ਗੁਰੂ ਸਾਹਿਬ ਜੀ ਦੀਆਂ ਮਿਹਨਤਾਂ ਕਰਦੀ ਰਹੀ ਜਲ ਪਾਣੀ ਛਕਣ ਦੀਆਂ ਜਾਂ ਇੱਦਾਂ